ओंकार है, उस ईश्वर के नाम का जाप और उसके स्वरूप का चिंतन करना चाहिए। उससे समस्त विघ्नों का भाव और आत्मा का साक्षात्कार हो जाता है। जो पुरुष अनन चित्त से स्थित हुआ निरंतर स्मरण करता है, उस निरंतर मुझ में युक्त हुए योगी के लिए सुलभ हूँ। इसलिए ईश्वर का नाम जप और स्वरूप का चिंतन निष्काम भाव से नित निरंतर करना चाहिए। मन के बस लई प्रधान युक्तियां। नंबर एक, मन जहाँ जाए वहाँ से हटाकर उसको अपने अधीन करके परमात्मा में लगाने की अपेक्षा भी मन जहाँ जहाँ जाए वही परमात्मा के स्वरूप का चिंतन करना और सहज तथा सुगम उपाय है। अतएव चित्त वृत्तियों का अनुरोध करके करने के लिए इस युक्ति को काम में लाने को कोशिश करनी चाहिए। ईश्वर सब जगह व्यापक है, अपनी समझ के अनुसार श्रद्धा और प्रेम से उस परमेश्वर का सर्वत्र चिंतन करने से चित्त की वृत्तियों का अनुरोध हो जाता है। नंबर दो, गुरु की मूर्त को सन्मुख रखकर प्रेम भगवान के मुखार बिंद पर नेत्रों की वृत्ति को स्थिर करके अपने ऊपर भगवान की अपार दया और प्रेम का अनुभव करता हुआ आनंदमय परमेश्वर के मुख कमल पर मन रूपी भवर को स्थिर स्थापन करने से भी चित्त की वृत्तियां एकाग्र होकर निरोध हो सकती है। नंबर तीन, प्रातः काल सूर्य के सन्मुख खड़े होकर नेत्र मूंदकर सूरज को सूरज की ओर देखने से एक महान प्रकाश का पुंज सर्वत्र संभाव से प्रतीत होता है। उसको लक्ष्य करके उसे हजारों गुना अधिक एक प्रकाश का पुंज आकाश की तरह सर्वत्र समान भाव से परिपूर्ण हो रहा है। उसके अतिरिक्त और कुछ भी नहीं है, वही परमात्मा का तेजोमय स्वरूप है। इस प्रकार समझकर संपूर्ण संसार को भूल कर तेजोमय परमात्मा के स्वरूप में चित्त की वृत्तियां लगाने से भी चित्त स्थिर हो जाता है। नंबर चार, पवित्र महापुरुषों के चरित्रों की ओर लक्ष्य जाने से स्वाभाविक ही वैराग्य की प्राप्ति होती है। इसीलिए जो वीतराग मुनि है, संसार में जितनी आसक्ति बिल्कुल नहीं है, जिनकी आसक्ति बिल्कुल नहीं है, ऐसे ज्ञानी महात्माओं के ध्यान करने से भी वैराग होकर चित्त की वृत्तियां का अनुरोध हो सकता है। चित्त की वृत्तियां के अनुरोध करने का जय भी सरल उपाय है। वीतराग विषंग वचित्तम अथवा वीतराग पुरुषों के चिंतन से चित्त स्थिर होता है। नंबर पांच, हृदय में एक सुखमना नाम की नाड़ी है, उसमें परमानंद विराजमान है, परमात्म विज्ञान आनंद रूप है। उसी नाड़ी का शरीर की संपूर्ण नाड़ियों से संबंध है, इसलिए उसके बंद हो जाने से सारी नाड़ियां बंद हो जाती है। उस नाड़ी की चाल साधारण तथा एक मिनट में 75 या 80 बार समझी जाती है। उसी नाड़ी की चाल पर हमारे हाथों की ओर मस्तक की नाड़ियां टकराती है। उसकी प्रत्येक चाल के साथ ओंकार का जप करते हुए विज्ञानानंद कान परमात्मा की भावना उसी नाड़ी में की जाए तो चित्त वृत्तियां स्थिर होकर परमात्मा की प्राप्ति हो सकती है। जय साधन कुछ कठिन अवश्य है, परंतु सर्व शब्द रहत जहां विशेष बाधा देने वाले शब्द ना सुनाई दें, ऐसे एकांत स्थान में एकाकी रहकर प्रयत्न किया जाए तो सिद्ध हो सकता है। विशोका व ज्योतिषमयी अथवा शोक रहित प्रकाश में चित्त की अवस्था विशेष भी मन स्थिर करने वाली होती है। ये अवस्था ऊपर युक्त प्रकार से सुखमना नाड़ी में ध्यान लगाने से प्राप्त होती है। नंबर छह, जहाँ पर बाधा पहुँचाने वाली ध्वनि सुनाई ना दे, ऐसे एकांत और पवित्र स्थान में अकेला स्वस्तिक आदि किसी आसन से सुखपूर्वक बैठकर दोनों उंगलियों से दोनों कानों के छिद्रों को बंद कर अपने भीतर अपने आप ही अनहद शब्द सुनने में ध्यान लगावे। प्रथम तो उसको अनेक प्रकार के शब्द सुनाई देंगे, आगे चलकर जेब की घड़ी के खटके के समान सूक्ष्म शब्द सुनाई देगा। उसकी संख्या एक मिनट से 75 या 80 हो सकती है। उस शब्द में ओंकार की भावना करने से भावना के अनुसार ही ध्वनि सुनाई देगी। उस शब्द में ब्रह्म की भावना करने से चित्त की वृत्तियां का अनुरोध होकर मनुष्य को विज्ञानानंद कान परमात्मा की प्राप्ति हो जाती है। ये साधन देखने में कुछ कठिन सा प्रतीत होता है, परंतु रात्रि के मध्य या ऊषा काल में तत्पर होकर साधन करने से कोई विशेष दुर्गम नहीं। नंबर सात, भंवर की गुजार की तरह एक तार ओंकार की ध्वनि करते हुए उनमें परमेश्वर के स्वरूप की भावना करने से चेत की वृत्तियां परमात्मा में स्थिर हो सकती है। नंबर 8, जिस रूप में अपनी श्रद्धा और प्रेम हो उसका ध्यान करने से भी चेत की वृत्तियां रुक जाती है, यथा अभिमा ध्यान आत्मा, जेता जो अभीष्ट हो उसी में ध्यान लगाने से भी चेत की एकाग्रता होकर वृत्तियां का अनुरोध हो सकता है। नंबर 9, ओंकार का स्मरण करते हुए श्वास को बाहर निकालकर उसे यथाशक्ति सुख पूर्वक बाहर ही बारंबार स्थिर करने और उसमें परमेश्वर की भावना करने से चित्त की वृत्तियों का अनुरोध होता है। प्राणों को बाहर फेंकने और ठहराने से चित्त की वृत्तियों का अनुरोध होता है। नंबर 10, पवित्र एकांत स्थान में सुख पूर्वक आसन से बैठकर नेत्रों को बंद करके और संपूर्ण इंद्रियों की वृत्तियों को विषयों से रोककर संपूर्ण कामनाओं और संकल्पों का त्याग करके बज्ञानानंद घन परमात्मा का चिंतन करना चाहिए। कोई सपूर्णा चित्त में हो उसी समय उसका त्याग कर देना चाहिए, अर्थात वैराग युक्त चित्त से संसार और शरीर को इस प्रकार विस्मरण कर देना चाहिए मानो वे है ही नहीं। इस प्रकार करना ही वैराग रूपी शास्त्र के द्वारा संसार वृक्ष को काटना है, परंतु ख्याल रखना चाहिए कि शरीर और संसार के विस्मरण करने वाली वृत्तियां प्रकृति में लय होकर उसे निंद्रा आने का डर रहता है। इसलिए शरीर और संसार का विस्मरण करने के साथ साथ बज्ञानानंद घन परमात्मा का ध्यान करना चाहिए और दृढ़ता के साथ उसमें स्थित रहना चाहिए। यही परमात्मा के स्वरूप की शरण है। इस प्रकार अभ्यास करने से परमात्मा के स्वरूप में स्थिर स्थिति हो जाती है। नंबर 11, विवेक बुद्धि के द्वारा साम दाम दंड और भेद नीति से मन को समझाने से भी परमात्मा में चित्त की एकाग्रता और स्थिर स्थिति होकर परमात्मा की प्राप्ति हो सकती है। ये भी परमात्मा की प्राप्ति का एक उत्तम उपाय है। नंबर 2, मन को मित्र समझकर प्रेम से समझाने का नाम साम है और मन को लोभ देकर समझाने का नाम दम है, भय दिखलाकर समझाने का नाम दंड नीति है। अपने उद्देश्य की सिद्धि के लिए दो मित्रों या संबंधियों में परस्पर दोष दिखलाकर उन में से लड़ाई उत्पन्न करा देने का नाम भेद नीति है। विषय भोगों को लेकर मन और इंद्रियां की जो परस्पर प्रीत है उसे तोड़ने के लिए इस भेद नीति से भी काम लेना चाहिए। मन लोभी, मन लालची, मन चंचल चोर, मन के मते न चालिए पलक पलक में होर। जो पुरुष संपूर्ण भूतों में सबके आत्मा रूप मुझ वासुदेव को ही व्यापक देखता है और संपूर्ण भूतों को वासुदेव अंतर्गत देखता है उसके लिए मैं आदृश नहीं होता हूँ और वह मेरे लिए आदृश नहीं होता है। इस प्रकार मन को समझाकर नित्य निरंतर भगवान के चिंतन में लगाने से वह स्थिर हो जाता है और साधक को परमात्मा की प्राप्ति हो जाती है। अग्निहोत्र क्रिया जा की अपेक्षा जाप जाग 10 गुना श्रेष्ठ है, अपासु जाग 100 गुना श्रेष्ठ है और मानस जाप 1000 गुना श्रेष्ठ है। इसलिए मानसिक जाप ही सबसे उत्तम है। मानसिक जाप श्रद्धा पूर्वक नित्य निरंतर किया जाए तो वह और भी विशेष लाभप्रद हो जाता है। वही जप निष्काम प्रेम भाव से किया जाए फिर उसकी महिमा कोई वर्णन नहीं कर सकता। श्रद्धा पूर्वक किए जप से भी ईश्वर साक्षात हो जाता है। जे जाप के साथ ईश्वर के स्वरूप का चिंतन किया जाए तो प्राप्ति और भी शीघ्र हो सकती है। खोड़स नाम वाले मंत्र का 3.5 करोड़ जाप करने से ईश्वर की प्राप्ति हो जाती है। उन शास्त्रों में खास जाप में गिनती का विधान नहीं किया है। जो पुरुष ओंकार इस एक अक्षर रूप ब्रह्म का उच्चारण करता हुआ और उसके अर्थ रूप मेरा चिंतन करता हुआ शरीर त्याग कर जाता है वह परम गति को प्राप्त होता है। पुनः चरण मंत्रों की सिद्धि करने हेतु जाप क्रिया जा अनक पुनः चरण कर्त नहीं तरह। पुनः चरण संस्कृत विच पुरुष सामने आचरण अर्थात गुरुओं के किए मंत्र देवता के सन्मुख बैठ सिद्धि करने योग जाप रूप कर्म पुनः चरण है। इस जाप के प्रकार मंत्र ग्रंथों में बहुत लिखे हैं। सर्व प्रकारों से पहले मंत्र सिद्धि वाला पवित्र मानकार गुरु की आज्ञा से पुरुष चरण करे। पुरुष चरण अर्थात जाप क्रिया बिना मंत्र ऐसा होता है जैसा जीवहीन शरीर होता है। जाते मंत्र सिद्धि के हेतु फल की इच्छा वाला पुरुष चरण आप करे, आप ना हो सके तब अपने गुर से अथवा आन श्रेष्ठ पुरुष से करावे। पुरुष चरण के वास्ते थान अर्थात देश, उत्तम तीर्थ, नदियों के संगम, वन, उत्तम बाग वा जहाँ चित्त प्रसन्न होवे वह करे। वायु संगता में लिखा है सूरज, चंद, दीपक, जल, गुर, ब्राह्मण, गौ, इनके सामने जप करना श्रेष्ठ है। जानते जप समय सूरज आदि में कोई सन्मुख अवश्य चाहिए, बहुते होवे बहुत ही लाभ है। आन थान मुँह लिखा है ऐसे धर्म वाले देशों कालों में बैठकर जपी जन जप करे। जहाँ कहूँ मलेश का, दुष्ट का, सिंह का, सर्प का डर न होवे, जहाँ डर होवे तहाँ बिना संयम किए न बैठे। जपी पुरुष भोजन जप के समय चावल, मूंगी, जौ, बाथू आदक करे। लवण सिंधा व समुन्दर का वर्ते, दूध, दही, कीर्त, केला, आंवले आदि उत्तम वस्त्र खावे, जो ग्रंथों में हवन जो कही है। जाप समय कांसी के बर्तनों में ना खावे, मांस ना खावे, गाजर, हरहर, मसूर, चने, कोदा, जे अन्न ना खावे। जाप समय केस रखे, शरीर में तेल ना मले, देवता को निवेदन किए बिना भोजन ना करे, बिना संकल्प जप ना करे। जप समय जपी प्राय अन्न ना खावे, खाने से आधा जप का फल अन्नदाता को होवेगा। जानते जप समय निजम से काहू का न्यूनता ना खावे, जपी तानहीन होवे तब भिक्षा का अन्न खावे, उसका दुख ने भिक्षा पी उनकी लेवे, जो उत्तम क्रिया वाले कुलीन पुरुष होवे, धर्मी होवे। तनि जपी पी अग्न बिना काहू की आन वस्त्र ग्रहण ना करे, काहे ते आन का आन खाने से जेवा दग्ध होती है, दान लेने से हाथ दग्ध होते हैं, पराई स्त्री के प्रेम से मन दग्ध होता है। ऐसे पय पुरुष की जाप क्रिया से मंत्र सिद्धि काम रीत से नहीं हो सके। जाप समय आन साथ बोलने का अत संयम रखे, कोई अवश्यकार पय बोले तब मुख से ऊं का उच्चार कर जप करे। आन का शब्द सुने पीछे जपी पुरुष एक प्राणायाम कर जाप करे। काहू साथ बहुत बार बोलने का काम पड़े तब जल का आचमन करके जप करे। छींकने पीछे भी ऐसे ही करे। जप समय बेष्टा मूत्र का निरोध अर्थात रोकना ना करे। शीघ्र दोनों में जिसकी शंका हो तिसको निवृत्त करके जप करे। ना निवृत्त किए तले की बाजू निकसने पीछे जपी की संपूर्ण जप क्रिया व्यर्थ हो जावेगी। जप समय मैला वस्त्र न पहने, मैले दांत ना रखे, जो रखे है उस तिसकी जप क्रिया के फल को गुप्ती मुंह आवाहन किया देवता नाश कर देवे है। जानते जप समय थूकना, जम्बाई लेनी, आलस निंद्रा रखनी, गुदा लिंग मुंह खुर करनी सर्वथा ना करे। जप समय गुर को मंत्र को देव मंत्र के देवता को एक रूप मान के प्रातः काल से मध्यान्ह समय पर्यंत जाप करे। जेती मंत्र के जाप की संख्या प्रथम दिन से आरंभ करी होवे तेती नेम से दिन दिन मुंह पूर्ण करे। पूर्ण ना किए नेम का भंग होता है। कलयुग मुंह पुस्तकों में लिखी जप संख्या से चौगुना जाप करने से मंत्र की सिद्धि होती है। जानते जहाँ जेती संख्या लिखी है उससे चौगुनी करे। काहे ते कुलारणव मुँह लिखा है न्यून अधिक जब फल नहीं देता, जिस जुग मुँह जेता कहया उता करने से ही फल सिद्धि होती है। जानते कली मुँह चौगुना करे। जब समय द्वादश धर्म मंत्र सिद्धि के हेतु है सोवच करने चाहिए। धर्म जे है नंबर एक भूमि सहजा, नंबर दो ब्रह्मचर्य अर्थात अष्ट मैथुन का त्याग, नंबर तीन मौन, नंबर चार प्रतिदिन त्रिकाल स्नान, नंबर पांच गुरु की सेवा, नंबर छह तुष्कामों का त्याग, तुष्काम निंदा आदक है, नंबर सात नित पूजा, नंबर आठ नित दान, नंबर नौ देवता की औसत, नंबर दस नमित द्वारा प्राप्त भया आचरण जैसे पर्वों का आचरण, जैसे पर्वों का अर्चन, ग्यारह गुरु और देवता में निश्चा, बारहवां जाप कर्म मोचित की अस्थिरता। मंत्र सिद्धि के हेतु इन धर्मों को करता जपी। जप समय स्त्री, शूद्र, पतत, जनेऊ, अमृत संस्कार रहत, नास्तक, एते जीवों साथ बोलना, झूठे मुख बोलना, छल का वचन कहना, इन सब को बरजे। जप होम अर्चन समय सच्ची वाणी का भी संकोच रखे। तंत्र में लिखा है ब्रह्मचर्य पूरा रखे, ऋतु काल से बिना अपनी स्त्री साथ भी मेल ना करे, ना तिसका वचन सुने। पुरुष चरण काल में जेकर मरे संबंधी का सूत को हो जावे तो भी जिस जप का संकल्प किया गया है तिसको ना छोड़े। जोगनी हृदय तंत्र में लिखा है कुशा की सेजा पैसोवे, पवित्र वस्त्र रखे, हर रोज सेजा को धोले वे अर्थात कुशा के आसन को धोले वे, आसन पै एक अल्लाह सोवे, झूठ बोलना, छल का वचन कहना त्यागे, गीत बाजे नाच का देखना सुनना त्यागे, बटना मलना अतर लगाना पोह पहनने, गर्म जल से स्नान करना, आन देव की पूजा करने त्यागे, एक वस्त्र धार के व बहुते वस्त्रों से लद होकर जाप न करे, सिर का ऊपर का लक का वस्त्र पहर जप करे, बैश पायन संगता मुँह लिखा है पत चंडाल के दर्शन से, आरतन के वचन सुनने से छीन छीकने से, तले की बाजू निकसने से, जुम्बाई के आवने से जप करना छोड़ देवे, सूरज का व अग्नि का दर्शन करके अथवा प्राणायाम करके शेख रहता जप करे, आन तंत्र मुँह लिखा है मन का निग्रह, शरीर की शुद्धि, वाणी की मौन, मंत्र के अर्थ का चिंतन, चित्त की सावधानता, जप में प्रेम जे खाट जप रूप समता के कारण है, खुली केसी हर रोज पहनने की पगड़ी रख के, कुर्ती पहन के नंगा होकर मैला होकर जूठी हथी अशुद्ध हुआ बोलता हुआ जपना करे, खड़ा होकर लंबा पढ़ के चलता हुआ खाता हुआ खुले हाथ कर, सिर को बहुत बख्तर से ढक के चिंता कर हुआ खोब वाला होके खुदया जुगत भया जपना करे, गली में मैले थान में अंधेरे में बैठ के जूती पैर के खाट पै बैठ के पैर पसार के जपना करे, बिल्ली कुकड़ कूंज कुत्ता बंदर इनको देखकर आचमन करके जपे, छो जावे तब स्नान करके जपे, इस प्रकार जप करके कुशा फूल अर्घ का जल देवता के दाने हाथ पै अर्पण करे, जप के आद अंत मो तीन तीन प्राणा जम करे, देवी का जप करता हुआ दुर्गा के बामे हाथ में सुगंधी अक्षत सहत कुशा से जल अर्पण करे, दिन दिन में जप की समाप्ति समय जप संख्या के दसवें हिस्से से होम करे, होम संख्या के दसवें हिस्से से तर्पण और मार्जन करे, प्रतिदिन उत्तमों को भोजन करावे अथवा समग्र जाप पूर्ण हुए पीछे होम आद करे, जेकर द्रव की न्यूनता से होम तर्पण आदक न कर सके तब होम की संख्या से और तर्पण मार्जन की जप संख्या से दूना दूना जप करे, संत कुमार संगता में लिखा है होम के अपाप मुँह ब्राह्मण चौदह गुणा जप करे, क्षत्रि खट गुणा करे, वैश आठ गुणा करे, शूद्र जिस वर्ण के पुरुष के आश्रित होवे उस वर्ण वाले पुरुष की संख्या के तुल जप करे, शूद्र स्वतंत्र होवे तब दस गुणा जप करे, शूद्र के तुल ही सब वर्णों की स्त्रियां जप होम आदि करे, गुरमत के कल्प अंग मुक्त मार्ग नाम वाले श्रद्धा पूर्ण पुस्तक में जप के पाठ की विधि के पीछे लिखा है, जप समय ब्राह्मण एक भाग मात्र प्रसाद पेट रखे, मूर्ख ब्राह्मण दो भाग पेट रखे, क्षत्रि तीन भाग पेट रखे, वैश्य साढ़े तीन भाग पेट रखे, शूद्र चार भाग रखे, पाठ की समाप्ति करके उस प्रसाद को वर्ताए देवे, ओंकार मंत्र को लख बेर जुगत सो जपे, जो चाहे सो प्राप्त होवे, पुनः ब्रह्म कमल पुत मीन ब्यासे तप तापन पूज करावे गो, ब्रह्मा कमल का पुत्र है, ब्यासरी की मीन मछी से उपजी मशोदरी कन्या का पुत्र है, जानते उनका उत्तम धनु में जन्म नहीं तो भी तप के तपने से वो पूज किए हैं, ऐसे तप तापन सबको पूज करे हैं, मीन पद की यहाँ मशोदरी मीनज मो जहत लक्षणा है, जैसे थन चोखत माखन कूटला पाठ मो दूध में माखन पद की अजहत लखना है, एक ओंकार सतनाम करता पुरुष निरपौ नरवैरा काल मूर्त अजुनी सह पंगुर प्रसाद जप, इस मंत्र का जाप सवा लख विधि संयोगत करे, जो चाहे सो श्री गुरु नानक जी संकल्प पूर्ण करे, इसी प्रकार जिस जिस शब्द श्लोक का करना हुए शारदा पूरे की पुस्तक में देख के करे, मृत का चौंका लगावे ऊपर कुशा बिछावे, श्वेत लोई का आसन बिछावे, ऊपर पद्म आसन कर बैठे, मूत्र उतारे चुली करे, चरण धोए कह बैठे, नित नेम से जपे, धूप दीप नई वेद प्रसाद पुष्प जल पात्र आगे रखे, भोजन किसी के हाथ का न खावे, गुरु का ध्यान तारे, सदा ऐसे करता पाठ पूर्ण करे, धूप सुगंधी वाली वस्तुओं का धुआं दोहरा उत्तम गंध प्रभाव सह तू धूव धोवत सब दुखा, जने परमानंद को धूप कहत तग कोखा, धूप देवन का भिन्न भिन्न है काला अगर मुश्कपुर चंदन सिलक, इनका तू भगवती को प्रिय है पेंसिया गुगल मुश्कपुर नख नाम औखधि अगर सिलक देवदारू, इन चीजों का तू विष्णु को प्रिय है मोथा गुगल कोठ कपूर सफेद चंदन देवदारू जटामासी जयफल नेत्र वाला मुरा मनसी उशीर केसर लैची तेज पत्र इन कुटी छाणी की में पगोई, सब चीजों का खोड़ सांग धूप गोविंद को फिरया है, गुगल चंदन तेज पत्र कोठ अगर कुंकम जायफल कपूर जटामासी नेत्र वाला तवाक उशीर इन वस्तुओं का बनाया दवाद सांग धूप विष्णु को अत फिरया है, कपूर कोठ अगर गुगल शुक्ल चंदन नेत्र वाला तेज पत्थर तबाक जायफल केसर इन कूटी छानी घ्यो में भगोई चीजों का दशांग धूप है। गुगल अगर तेज पत्थर शुक्ल चंदन कपूर नेत्र वाला केसर कोठ जयी कीर्त मिश्र चीजों अष्टांग धूप गोविंद को प्रिय है। चंदन केसर कपूर गुगल अगर इन पांचों का कीर्त भगोया पाचांग धूप है। पूर्व कहे विष्णु के प्यारे हैं धूप ही गुरु ग्रंथ साहब जी को देने क्योंकि गुरु ग्रंथ साहब जी गुरु नानक जी नारायण के शरीर हैं। मिश्री कृत सहत गुगल अगर चंदन जय खड़ंग धूप सर्व देवन को प्रिय हैं। धूप उन वस्तुओं का देना जो नाक और नेत्रों के छिद्रों को सुखदायी होवे श्रेष्ठ गंध वाली होवे दुखदायी दुर्गंध वालियों का नहीं देना। धूप जिसको देना उसके नीचे भाग से देना तभी नाक में प्राप्त होवेगा। धूप समय धूपदानी अनाम मध्यमा उंगलियों की बिचली गांठों पैराकर ऊपर से अंगूठे के अगर भाग से दबा के दाहने हाथ में पकड़ने बामे हाथ में घंटा पकड़ के बजाना मुख से जय जय शब्द का कहना। धूपदानी उठाने समय शंख जल से पूजा लेने पूजा समय गंध पुष्प भूखण पूज के सामने रखने। धूप बामे पासे से देना सामने तथा दाहने पासे से आरम्भ कर नहीं देना एवं दीप आरती दाहने पासे से आरम्भ करके करनी नैवेद्य अर्थात भोग की वस्तु दाहने पासे रखनी सामने और पीठ पीछे नहीं रखनी बाम दक्षिण पासे यहाँ देवता के लेने पूजने वाले के नहीं लेने। विष्णु के धूप में मीठा नहीं मिलाना और बहुत वस्तु हैं जिनका वर्जन है। धूप अतर और माला निवेदन के पीछे देना इनसे बिना देने का निषेध है। धूप दीप सेवा गोपाल पुनः धूप के धूप दीप कीर्त साज आरती योगी गोचर है सदा एकांत में बास करे किसी के संग ना रहे अपने मन और आत्मा को बस में रखे किसी बात की आशा ना रखे और किसी वस्तु का संग्रह ना करे इस प्रकार सदा आत्मा को परमात्मा में लगाया करे। योग साधन के लिए सुंदर पवित्र भूमि में ना बहुत ऊंचा ना बहुत नीचा कुशाग आसन बिछावे उस पर मृग चरम और मृग चरम पर वस्त्र बिछावे उस आसन पर बैठकर चढ़ दे सूरज वाल या ध्रुव की दिशा चेहरा करके मन को एकाग्र कर चित्त को रोक इंद्रियां की क्रिया से रहत होकर अपने आत्मा की शुद्धि के लिए योग साधन करे। सब दे सिर ग्रीवा को सीधा रखे इधर उधर ना हलावे अपनी नासका के अगर भाव को देखता रहे तथा किसी और दृष्टि ना देखे मन को शांत करे निर्भय हो ब्रह्मचर्य में स्थित रहे परमात्मा में चित लगावे मन को रोके और प्रभु प्रायण हो के जो साधन करे आत्मा को बस रखने वाला जो योगी इस प्रकार सदा अपनी आत्मा को योग में तत्पर रखेगा वह परमात्मा रूप प्रभु में स्थित शांति और मोक्ष को पाएगा। जो बहुता भोजन करता है उसका योग सिद्ध नहीं होता और निराहार रहने वाले का भी योग सिद्ध नहीं होता बहुता सोने वाले और बहुता जागने वाले का भी योग सिद्ध नहीं होता। जो मनुष्य आहार और विहार प्रमाण से करता हुआ कर्म भी प्रमाण से करता है जो प्रमाण से ही जागता सोता है उसका योग दुखों को दूर करने वाला है। जो जब अपनी आत्मा ही में अपनी चित्त वृत्तियों नु रोक लेता है और संपूर्ण वासनाओं को छोड़कर निष्प्रिया हो जाता है तब वह जुगत अर्थात से सिद्ध योगी कहलाता है। जिसने अपना चित्त वश में कर रखा है और जो सदैव योगाभ्यास में तत्पर रहता है उस योगी का मन निर्वात में अर्थात जहाँ बाजू नहीं लगती ऐसे स्थान में रखे दीपक की भांति निश्चल हो जाता है। संस्कार उत्तम संस्कार जिना करके करतार दी रचना विरुद्ध कुछ ना किया जावे और जो धार्मिक चिन्ह धारे जानो शरीर तथा देश की रक्षा का कारण होवे जैसे अमृत संस्कार समय सिख कछ कृपाण धारदे हन। नंबर दो मध्यम संस्कार जिन्हां द्वारा वाहिगुरु की रचना बुरी शक्ल विच कीती जाए अते ऐसे चिन्ह धारे जान जिन्हां तो शरीर और देश नूं कोई लाभ ना पहुंचे जैसे जटा भस्म जनेऊ कंठी आदिक लोग धारण करदे हन। नंबर तीन निषिद्ध संस्कार जिन्हां करके सिरजनहार की रचना खंडित कीती जावे और देह तथा देश का कोई हित ना हो सके जैसे जोगियां दा करण वेद सुन्नत मुंडन आदिक। गौर ए शब्द गिरी धातु तो बनिया है इसके अर्थां निगलना अते समझाउणा जो अज्ञान नूं खा जांदा है ते सिख नूं तत ज्ञान समझाउंदा है ओ गुरु है। चार प्रकार दे गुरु भृंगी खास जाति दे कीड़े नूं आप जिहा कर लैंदा है पर हरेक किरमी नूं नहीं। नंबर दो पारस गुर लोहे नूं सोना करदा है पर पारस रूप किसे नूं नहीं दे सकदा। नंबर तीन बामन चंदन गुर खास रुत विच पास दे बिरछां नूं सुगंधी वाला कर दिंदा है पर सारी रुत्तां विच नहीं अते बांस नूं किसे रुत विच भी सुगंधी वाला नहीं करदा। ਨੰਬਰ 4 ਦੀਪਕ ਗੁਰ ਆਪਣੇ ਤੁਲ ਹੀ ਦੂਜੇ ਦੀਪਕ ਨੂੰ ਜੋਤ ਵਾਲਾ ਕਰ ਦਿੰਦਾ ਹੈ। ਸਿੱਖ ਜੋ ਸ਼ਾਸਨ ਉਪਦੇਸ਼ ਯੋਗ ਹੋਵੇ, ਚੇਲਾ ਸ਼ਗਿਰਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਗਾਮੀ, ਜਿਸ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਧਰਮ ਧਾਰਨ ਕੀਤਾ ਹੋਵੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਹੈ ਤੇ 10 ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਸਿੱਖ ਧਰਮ ਮਨੁੱਖਾ ਜੀਵਨ ਦੇ ਮਨੋਰਥ ਦੀ ਸਿੱਧੀ ਲਈ ਜੋ ਮਹਾਂਪੁਰਖਾਂ ਨੇ ਰਸਤਾ ਦੱਸਿਆ ਹੈ ਉਸ ਨੂੰ ਧਰਮ ਕਹਿੰਦੇ ਹਨ। ਧਰਮ ਦੇ ਅਨੇਕ ਰਸਤਿਆਂ ਵਿੱਚੋਂ ਇੱਕ ਸ਼੍ਰੋਮਣੀ ਰਸਤਾ ਉਹ ਹੈ ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ 10 ਗੁਰੂਆਂ ਨੇ ਦੱਸਿਆ ਹੈ। ਇਸ ਦਾ ਨਾਮ ਸਿੱਖ ਧਰਮ ਹੈ। ਇਸ ਧਰਮ ਦੇ ਮੋਟੇ ਨਿਯਮ ਇਹ ਹਨ, ਧਰਮ ਦਾ ਮੁੱਖ ਮਨੋਰਥ ਸਵਰਗ ਆਦਿਕ ਲੋਕਾਂ ਦੀ ਪ੍ਰਾਪਤੀ ਨਹੀਂ, ਸਗੋਂ ਪਰਮ ਪਤੀ ਵਾਹਿਗੁਰੂ ਨਾਲ ਅਖੰਡ ਲਿਵ ਜੋੜ ਕੇ ਇੱਕ ਮਿਕ ਹੋ ਜਾਣਾ, ਜਿਸ ਬਿਨਾਂ ਆਵਾਗਮਨ ਦੀ ਸਮਾਪਤੀ ਨਹੀਂ ਹੁੰਦੀ। ਵਾਹਿਗੁਰੂ ਦਾ ਰੂਪ ਇਹ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ, ਅਰਥਾਤ ਵਾਹਿਗੁਰੂ ਇੱਕ ਅਦੁੱਤੀ ਹੈ, ਸਦਾ ਵਿਨਾਸ਼ੀ ਹੈ, ਸਭ ਦੇ ਰਚਣ ਵਾਲਾ ਉਹੀ ਹੈ ਅਤੇ ਆਪਣੀ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ। ਦੇਵਤਿਆਂ ਵਾਂਗੂ ਕਦੇ ਕਿਸੇ ਤੋਂ ਭੈ ਕਰਦਾ ਜਾਂ ਬੈਰੀਆਂ ਨੂੰ ਡਰਾਉਣ ਵਾਲਾ ਨਹੀਂ, ਨਿਤ ਆਨੰਦ ਰੂਪ ਹੈ, ਜਨਮ ਮਰਨ ਵਿੱਚ ਨਹੀਂ ਆਉਂਦਾ, ਉਹ ਸਭ ਦਾ ਕਰਤਾ ਹੈ, ਉਸ ਦਾ ਕੋਈ ਕਰਤਾ ਨਹੀਂ, ਉਹ ਮਹਾਂਜੋਤ ਦੀ ਕਿਰਪਾ ਨਾਲ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਵਾਹਿਗੁਰੂ ਨੂੰ ਪਹੁੰਚਣ ਲਈ ਗੁਰੂ ਦੀ ਲੋੜ ਹੈ, ਇਹ ਗੁਰੂ ਦਾ ਸਤਿਗੁਰ ਹਨ ਅਤੇ ਉਹਨਾਂ ਦਾ ਸਮੁੱਚਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਬ੍ਰਹਮ ਬਿੰਦੈ ਸੋ ਸਤਿਗੁਰ ਕਹੀਏ, ਹਰ ਹਰ ਕਥਾ ਸੁਣਾਵੇ ਮਲਹਾਰ ਮਹਲਾ ਚੌਥਾ। ਜੋ ਗੁਰਮੁਖ ਪਿਆਰੇ ਸਤਿਗੁਰੂ ਜੀ ਦੇ ਸ਼ਬਦ ਦਾ ਭਾਵ ਅਤੇ ਧਰਮ ਦੇ ਗੁਝੇ ਭੇਦ ਦੱਸਦੇ ਹਨ ਉਹ ਸਨਮਾਨਯੋਗ ਉਪਕਾਰ ਸੱਜਣ ਮੰਨੇ ਜਾਂਦੇ ਹਨ। ਜਿਨ੍ਹਾਂ ਦੀ ਸੰਗਤ ਨਾਲ ਅਸੀਂ ਆਪਣਾ ਉੱਚਾ ਚਰਨ ਬਣਾਉਣਾ ਹੈ, ਇਹ ਚਰਨ 2 ਤਰ੍ਹਾਂ ਦਾ ਹੈ, ਨੰਬਰ 1 ਸ਼ਖਸੀ, ਨੰਬਰ 2 ਕੌਮੀ ਪੰਥਕ। ਸ਼ਖਸੀ ਉਚਾਰਨ ਦੇ ਮੋਟੇ ਮੋਟੇ ਨਿਯਮ ਇਹ ਹਨ, ਵਾਹਿਗੁਰੂ ਨਾਲ ਲਿਵ ਜੋੜ ਕੇ ਸਿਮਰਨ ਕਰਨਾ, ਨੰਬਰ 2 ਗੁਰਬਾਣੀ ਦਾ ਪਾਠ ਸਿਧਾਂਤ ਵਿਚਾਰ ਨਾਲ ਨਿਤ ਕਰਨਾ, ਨੰਬਰ 3 ਮਨੁੱਖ ਮਾਤਰ ਨੂੰ ਆਪਣੇ ਭਾਈ ਜਾਣ ਕੇ ਜਾਤ ਪਾਤ ਅਤੇ ਦੇਸ਼ ਦਾ ਭੇਦ ਤਿਆਗ ਕੇ ਪ੍ਰੇਮ ਕਰਨਾ ਤੇ ਨਿਸ਼ਕਾਮ ਸੇਵਾ ਕਰਨੀ, ਨੰਬਰ 4 ਗ੍ਰਸਤ ਵਿਚ ਰਹਿ ਕੇ ਧਰਮ ਦੀ ਕਮਾਈ ਨਾਲ ਨਿਰਵਾਹ ਕਰਨਾ, ਨੰਬਰ 5 ਅਵਿਦਿਆ ਮੂਲਕ ਛੂਤ ਛਾਤ ਜੰਤਰ ਮੰਤਰ ਮੂਰਤੀ ਪੂਜਾ ਅਤੇ ਅਨਮਤਾਂ ਦੇ ਕਰਮ ਜਾਲ ਨੂੰ ਛੱਡ ਕੇ ਗੁਰਮਤ ਤੇ ਚੱਲਣਾ, ਨੰਬਰ 2 ਪੰਥਕ ਆਚਰਣ ਲਈ ਜ਼ਰੂਰੀ ਹੈ ਕਿ ਨੰਬਰ 1 ਜਥੇਬੰਦੀ ਦੇ ਨਿਯਮਾਂ ਵਿੱਚ ਆ ਕੇ ਸਿੱਖ ਧਰਮ ਦੀ ਰਹਿਤ ਤੇ ਪੱਕਿਆਂ ਰਹਿਣਾ, ਨੰਬਰ 2 ਪੰਥ ਨੂੰ ਗੁਰੂ ਦਾ ਰੂਪ ਜਾਣ ਕੇ ਤਨ ਮਨ ਧਨ ਤੋਂ ਸਹਾਇਤਾ ਕਰਨੀ, ਨੰਬਰ 3 ਜਗਤ ਵਿੱਚ ਗੁਰਮਤ ਦਾ ਪ੍ਰਚਾਰ ਕਰਨਾ, ਨੰਬਰ 4 ਗੁਰੂ ਨਾਨਕ ਪੰਥ ਹੀ ਭਾਵੇਂ ਕਿਸੇ ਭੇਖ ਅਤੇ ਰੂਪ ਵਿੱਚ ਹੋਣ ਉਹਨਾਂ ਨੂੰ ਸਿੱਖ ਧਰਮ ਦਾ ਅੰਗ ਜਾਣ ਕੇ ਸਨੇਹ ਕਰਨਾ ਔਰ ਹਰ ਵੇਲੇ ਸਭਸ ਦਾ ਭਲਾ ਆਲੋਚਣਾ, ਨੰਬਰ 5 ਗੁਰਦੁਆਰਿਆਂ ਅਤੇ ਧਰਮ ਸਥਾਨਾਂ ਦੀ ਮਰਜ਼ਾਦਾ ਸਤਿਗੁਰਾਂ ਦੇ ਹੁਕਮ ਅਨੁਸਾਰ ਕਾਇਮ ਰੱਖਣੀ, ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਪਾਲਕ ਹੈ, ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜੀਉ। ਸ੍ਰੀ ਰਾਗ ਮਹੱਲਾ 5 ਧਰਮਸਾਲਾ ਹੈ ਮਾਨਸਰ ਗੁਰਸਿੱਖ ਵਾਹੋ, ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਹੋ। ਬਾਹਰ ਕੀ ਭਾਈ ਗੁਰਦਾਸ, ਬਾਹਰ ਕੀ ਅਗਨ ਬੁਝਤ ਜਲ ਸਰਤਾ ਕੈ, ਨਾਉ ਮੈਂ ਜੋ ਆਗ ਲਾਗੈ ਕੈਸੇ ਕੋ ਬੁਝਾਈਐ, ਬਾਹਰ ਸੇ ਭਾਗ ਓਟ ਲੀਜੇ ਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ, ਚੋਰਨ ਕੇ ਤਰਾਸ ਜਾਏ ਸ਼ਰਨ ਗਏ ਨਰਿੰਦ, ਮਾਰੇ ਮਹੀਪਤ ਜੀਓ ਕੈਸੇ ਕੈ ਬਚਾਈਐ, ਮਾਇਆ ਡਰ ਡਰਪਤ ਹਾਰ ਗੁਰਦੁਆਰਾ ਜਾਵੈ, ਤਾਹਾਂ ਜੋ ਵਿਆਪੈ ਮਾਇਆ ਕਹਾਂ ਠਹਿਰਾਈਏ। ਭਾਈ ਗੁਰਦਾਸ ਕਵਿਤ ਸਵਈਏ। ਸਿੱਖੀ ਦਾ ਨਾਤਾ ਨਹੀਂ ਦਦ ਸਾਰ ਪਿਤਾ ਪਤਾਮ, ਪਰ ਪਤਾਮ ਸੁਜਨ ਕੁਟੰਬ ਸੁਤ ਬੰਧ ਬਨਾ ਭਰਾਤਾ ਹੈ, ਨਹੀਂ ਨਨ ਸਾਰ ਮਾਤਾ ਅਰ ਮਾਤਾ ਬਿਰਧ ਮਾਤਾ, ਮਾਮੂ ਮਾਮੀ ਮਾਸੀ ਮੌਸਾ ਬਿਬਦ ਬਖਿਆਤਾ ਹੈ, ਨਹੀਂ ਸਸਰਾਰ ਸਾਸ ਸਸਰਾ ਔ ਸਾਰੋ ਸਾਰੀ, ਨਹੀਂ ਬਿਰਤੀਸਰ ਔਰ ਜਾਚਕ ਨਾ ਦਾਤਾ ਹੈ, ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਅਭਿਆਸ ਦੀ ਸੰਖੇਪ ਮਰਜ਼ਾਦਾ, ਨੰਬਰ 1 ਪਹਿਲਾਂ ਬੈਖਰੀ ਬਾਣੀ ਦੁਆਰਾ ਤ੍ਰਿਪਟੀ ਵਿੱਚ ਧਿਆਨ ਰੱਖ ਕੇ ਇਤਨਾ ਜ਼ਬਰਦਸਤ ਅਭਿਆਸ ਕਰੇ ਕਿ ਬੈਖਰੀ ਬਾਣੀ ਥੱਕ ਕੇ ਰਹਿ ਜਾਏ, ਆਪਣੇ ਆਪ ਕੰਠ ਵਿੱਚ ਮਧਮਾ ਬਾਣੀ ਦੁਆਰਾ ਜਾਪ ਸ਼ੁਰੂ ਹੋ ਜਾਵੇ, ਫਿਰ ਮਧਮਾ ਬਾਣੀ ਦਾ ਇਤਨਾ ਪਰਵਲ ਜਾਪ ਕਰੇ ਕਿ ਮਧਮਾ ਬਾਣੀ ਪੀ ਰਹਿ ਜਾਵੇ, ਆਪਣੇ ਆਪ ਜਾਪ ਪਛੰਤੀ ਬਾਣੀ ਹਿਰਦੇ ਦੇ ਜਾਪ ਨੂੰ ਵੀ ਛੱਡ ਕੇ ਪਰਾ ਬਾਣੀ ਵਿੱਚ ਜੋ ਨਾਭੀ ਦੀ ਬਾਣੀ ਹੈ ਤਿਸ ਵਿੱਚ ਜਾਪ ਚਲਿਆ ਜਾਂਦਾ ਹੈ, ਨਾਭੀ ਵਿੱਚ ਜੋ ਕੁੰਡਲਨੀ ਹੈ ਤਿਸ ਨੂੰ ਗੁਰੂ ਦਾ ਸ਼ਬਦ ਸੁਲਝਾ ਦਿੰਦਾ ਹੈ, ਇਸ ਜਾਪ ਸਹਿਤ ਜੋ ਤ੍ਰਿਗਟੀ ਦਾ ਧਿਆਨ ਹੈ, ਜਿਸ ਤ੍ਰਿਗਟੀ ਨੂੰ ਮਹਾਂਪੁਰਸ਼ਾਂ ਨੇ ਪ੍ਰਵਟਿਆਂ ਦੇ ਵਿੱਚ ਜੋ ਮੱਧ ਅਸਥਾਨ ਹੈ ਮੰਨਿਆ ਹੈ, ਇਸ ਜਾਪ ਦੇ ਧਿਆਨ ਦੁਆਰਾ ਤ੍ਰਿਪਟੀ ਦਾ ਦਰਵਾਜ਼ਾ ਖੁੱਲ ਜਾਂਦਾ ਹੈ। ਇਸ ਢੰਗ ਨਾਲ ਅਵਸਥਾ ਬਣੀ ਹੋਈ ਤੇ ਸਮਾਧੀ ਲੱਗੀ ਹੋਈ ਕਦੇ ਟੁੱਟਦੀ ਨਹੀਂ। ਨੰਬਰ 2, ਵਾਹਿਗੁਰੂ ਮੰਤਰ ਜੀ ਇੱਕ ਓਂਕਾਰ ਦਾ ਸਵਾਸਾਂ ਨਾਲ ਸਿਮਰਨ ਕਰਨਾ ਮੰਨਿਆ ਹੈ। ਇਸ ਦੀ ਯੁਗਤੀ ਧਿਆਨ ਤ੍ਰਿਪਟੀ ਵਿਚ ਰੱਖਣਾ ਹੈ। ਜਦੋਂ ਸਵਾਸ ਨੀਚੇ ਨੂੰ ਜਾਵੇ ਤਾਂ ਵਾਹ ਸ਼ਬਦ ਨੂੰ ਸਵਾਸ ਨਾਲ ਮਿਲਾ ਕੇ ਹਿਰਦੇ ਵਿਚ ਦੀ ਸਵਾਸ ਨਾਭੀ ਤੀਕ ਲੈ ਜਾਵੇ, ਫਿਰ ਗੋ ਸ਼ਬਦ ਨੂੰ ਹਿਰਦੇ ਵਿਚੋਂ ਚੁੱਕ ਕੇ ਰੂਹ ਸ਼ਬਦ ਨੂੰ ਤ੍ਰਿਪਟੀ ਰਾਹੀਂ ਦਸੂ ਦੁਆਰ ਤੀਕ ਲੈ ਜਾਵੇ, ਫਿਰ ਇਸ ਢੰਗ ਨਾਲ ਵੀ ਤ੍ਰਿਪਟੀ ਖੁੱਲ ਜਾਂਦੀ ਹੈ। ਇਸੇ ਤਰ੍ਹਾਂ ਇੱਕ ਓਂਕਾਰ ਦਾ ਜਾਪ ਕਰ ਲਵੇ ਤਾਂ ਵੀ ਤ੍ਰਿਪਟੀ ਖੁੱਲ ਜਾਂਦੀ ਹੈ ਤੇ ਯੋਗ ਕਰਨ ਨਾਲ ਮਨ ਦਸੂ ਦੁਆਰ ਚਲਿਆ ਜਾਂਦਾ ਹੈ। ਪਰ ਕਠਿਨ ਯੋਗ ਕਲਯੁਗ ਦਾ ਸਾਧਨ ਨਹੀਂ। ਤ੍ਰਿਪਟੀ ਖੁੱਲਣ ਤੋਂ ਬਾਅਦ ਅਵਸਥਾ, ਤ੍ਰਿਪਟੀ ਖੁੱਲਣ ਉਪਰੰਤ ਕੁਝ ਪ੍ਰਕਾਸ਼ ਮਲੂਮ ਕਰਦਾ ਹੈ, ਪਹਿਲਾਂ ਕੁਝ ਲਾਲ ਰੰਗ ਦਾ, ਫਿਰ ਸਫੈਦ ਰੰਗ ਦਾ, ਉਸ ਤੋਂ ਉਪਰੰਤ ਐਸਾ ਪ੍ਰਕਾਸ਼ ਨਿਸ਼ਚੇ ਕਰਦਾ ਹੈ ਜਿਸ ਪ੍ਰਕਾਸ਼ ਦੇ ਸਾਹਮਣੇ ਅਨੇਕਾਂ ਸੂਰਜ ਤੇ ਚੰਦਰਮਾ ਦਾ ਪ੍ਰਕਾਸ਼ ਵੀ ਮੱਧਮ ਹੁੰਦਾ ਹੈ। ਸੋ ਪ੍ਰਕਾਸ਼ ਸੂਰਜ ਦੇ ਪ੍ਰਕਾਸ਼ ਵਾਂਗੂ ਤੀਖਣ ਨਹੀਂ ਹੁੰਦਾ, ਉਹ ਤਾਂ ਮਿੱਠਾ ਮਿੱਠਾ ਅੰਮ੍ਰਿਤਮਈ ਹੁੰਦਾ ਹੈ। ਇਸ ਤੋਂ ਉਪਰੰਤ ਦਸਮ ਦੁਆਰ ਦੇ ਮਿੱਠੇ ਮਿੱਠੇ ਬਾਜੇ ਸੁਣਾਈ ਦਿੰਦੇ ਹਨ ਜਿਨ੍ਹਾਂ ਨੂੰ ਪੰਜ ਸ਼ਬਦ ਕਹਿੰਦੇ ਹਨ। ਪੰਜ ਸ਼ਬਦ ਤਤ ਤੰਤੀ ਬਿਤ ਚਰਮਕਾ ਘਨ ਕੰਸੀ ਕੋ ਜਾਨ ਆਦਿ ਦੀ ਆਵਾਜ਼, ਸੁਖਰ ਸਵਾਸਾਂ ਨਾਲ ਵੱਜਣ ਵਾਲੇ ਬੀਨ ਬਾਂਸਰੀ ਆਦਿ ਦੀ ਆਵਾਜ਼ ਪੰਜ ਪ੍ਰਕਾਰ ਦੇ ਮੰਨੇ ਹਨ। ਪਰ ਜੋਗੀ ਜਨ ਤੇ ਮਹਾਂਪੁਰਸ਼ ਤਿੰਨਾਂ ਬਾਜਿਆਂ ਨੂੰ 10 ਪ੍ਰਕਾਰ ਦਾ ਵੀ ਮੰਨਦੇ ਹਨ। ਪ੍ਰਥਮ ਭਵਰ ਗੁੰਜਾਰ ਸੰਖ ਧੁਨ ਦੁਤੀ ਕੀਜੈ, ਤ੍ਰਿਤੀ ਵਜੈ ਮਰਦੰਗ, ਚਤੁਰਥ ਤਾਲ ਸੁਨਿਜੈ, ਪੰਚਮ ਘੰਟਾ ਨਾਦ, ਖਸ਼ਟ ਬੀਨਾ ਧੁਨ ਹੋਈ, ਸਪਤਮ ਬਾਜੇ ਭੇਰ, ਅਸ਼ਟਮ ਦੁੰਦ ਵਸੋਈ, ਨਵਮੈ ਗਰਜ ਸਮੁੰਦਰ ਕੀ, ਦਸਮ ਮੇਘ ਕੋ ਖੈ ਗੁਣੈ, ਸੁੰਦਰ ਅਨਹਦ ਸ਼ਬਦ ਕੋ 10 ਪ੍ਰਕਾਰ ਜੋਗੀ ਸੁਣੈ। ਪੰਜ ਸ਼ਬਦ ਅਨਾਹਦ ਵੀ ਇਨ੍ਹਾਂ ਦੇ ਅੰਤਰਗਤ ਹੈ। ਨਾਦ ਸ਼ਬਦ ਦੀ ਵਿਚਾਰ, ਨਾਦ ਦਾ ਅਰਥ ਹੈ ਧੁਨੀ, ਆਵਾਜ਼, ਸ਼ਬਦ ਆਦਿ ਨਾਦ ਦੋ ਤਰ੍ਹਾਂ ਦਾ ਹੈ, ਆਹਤ ਅਤੇ ਦੂਸਰਾ ਅਨਾਹਤ। ਆਹਤ ਜੋ ਕਿਸੇ ਮੇਲ ਜਾਂ ਚੋਟ ਆਦਿ ਤੋਂ ਪੈਦਾ ਹੋਣ, ਅੱਗੇ ਆਹਤ ਸ਼ਬਦ 3 ਪ੍ਰਕਾਰ ਦਾ ਹੈ। ਨੰਬਰ 1 ਪ੍ਰਾਣੀ ਭਾਵ, ਨੰਬਰ 2 ਅਪ੍ਰਾਣੀ ਭਾਵ, ਨੰਬਰ 3 ਉਹ ਸੰਭਵ ਫੂਕ ਮਾਰਨ ਵਾਲੇ ਸਾਜਾਂ ਦੀ ਆਵਾਜ਼, ਨੰਬਰ 2 ਅਨਾਹਤ ਉਹ ਸ਼ਬਦ ਹਨ ਜਿਨ੍ਹਾਂ ਨੂੰ ਗੁਰਬਾਣੀ ਦੁਆਰਾ ਦਰਸਾਇਆ ਗਿਆ ਹੈ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖਮਣੀ, ਇਹ ਗੁਰੂ ਦੇ ਸ਼ਬਦ ਦਾ ਅਭਿਆਸ ਕਰਨ ਤੋਂ ਇਕਾਗਰਤਾ ਦਾ ਸੁਤੇ ਪ੍ਰਕਾਸ਼ ਜਾਂ ਅਨੁਭਵੀ ਸ਼ਬਦ ਹੈ ਜੋ ਨਾਮ ਅਭਿਆਸ ਦੀ ਮਹਾਨਤਾ ਤੋਂ ਪੈਦਾ ਹੁੰਦਾ ਹੈ। ਇਹ ਅਨੁਭਵ ਕਰਦਾ ਹੈ ਸੁਧੋ ਅਹੰ, ਬੁੱਧੋ ਅਹੰ, ਨਿਰਵਕਾਰੋ ਅਹੰ। ਇੱਥੇ ਦੁਨਿਆਵੀ ਨਾਦਾਂ ਦਾ ਵਰਣਨ ਨਹੀਂ। ਨਾਦੀ ਬੇਦੀ ਸ਼ਬਦੀ ਮੋਨੀ ਜਮ ਕੈ ਪਟੈ ਲਿਖਾਇਆ, ਤਥਾ ਜੂਠਨਾ ਨਾਦੀ ਜੂਠਨਾ ਬੇਦੀ। ਇਨ੍ਹਾਂ ਨਾਦਾਂ ਦੇ ਸੁਣਨੇ ਕਰਕੇ ਵਿਸ਼ੇਵਕਾਰਾਂ ਦੀ ਜੂਠ ਨਹੀਂ ਜਾਂਦੀ। ਦੋਵੇਂ ਮਤ ਫੋਕਟ ਧਰਮੀ ਹਨ। ਗੁਰੂ ਮਤ ਅਨਹਤ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ, ਪੁਨਾ ਅਨਹਤ ਬਾਣੀ ਪਾਈਐ ਤੈ ਹੋਮੈ ਹੋਈ ਬਨਾਸ, ਤਥਾ ਨਾਦ ਬੇਦ ਸਭ ਗੁਰਬਾਣੀ। ਹਠ ਜੋਗੀ 10 ਵਜੇ ਕੈਸੇ ਸੁਣਦੇ ਹਨ? ਜੋਗੀ ਜਨਾਂ ਨੂੰ ਅਨਹਦ ਸ਼ਬਦ ਉਸ ਵਕਤ ਹੁੰਦਾ ਹੈ ਜਦੋਂ ਜੋਗੀ ਪ੍ਰਾਣਾ ਜਮ ਦੁਆਰਾ ਪ੍ਰਾਣ ਰੋਕਦੇ ਰੋਕਦੇ ਅਨਾਹਤ ਚੱਕਰ ਤੀਕ ਪੁੱਜ ਜਾਂਦੇ ਹਨ। ਉੱਥੇ ਹੁੰਦੇ ਹੋਏ ਬ੍ਰਹਮ ਗ੍ਰੰਥੀ ਨੂੰ ਚੀਰ ਅਗਾਹਾਂ ਤੁਰਦੇ ਹਨ, ਤਦ ਨਾਦ ਦਾ ਆਰੰਭ ਹੁੰਦਾ ਹੈ। ਇਹ ਪਹਿਲਾ ਦਰਜਾ ਹੈ। ਇੱਥੇ ਗਹਿਣਿਆਂ ਦੀ ਮਿੱਠੀ ਚੁਣਕਾਰ ਸੁਣਾਈ ਦਿੰਦੀ ਹੈ ਜਦੋਂ ਜੋਗੀ ਵਿਸ਼ੁੱਧ ਚੱਕਰ ਵਿੱਚ ਪੁੱਜ ਕੇ ਵਿਸ਼ਨੂੰ ਗ੍ਰੰਥੀ ਨੂੰ ਚੀਰ ਕੇ ਅਤੀ ਛੂਨ ਸੰਘ ਵਿਚਲੇ ਪੁਲਾੜ ਵਿੱਚ ਜਾਂਦਾ ਹੈ ਤਾਂ ਦੂਜਾ ਦਰਜਾ ਹਾਸਲ ਹੁੰਦਾ ਹੈ। ਇਹ ਸਥਾਨ ਮਾਇਆ ਰਹਿਤ ਹੈ। ਇੱਥੇ ਪੁੱਜ ਕੇ ਆਤਮਾ ਮਾਇਆ ਅਤੀਤ ਹੋ ਜਾਂਦਾ ਹੈ ਅਤੇ ਇੱਥੇ ਭੇਰੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਜਦੋਂ ਭਰਵੱਟਿਆਂ ਦੇ ਵਿੱਚ ਪੁੱਜਦਾ ਹੈ ਤਾਂ ਤੀਜਾ ਦਰਜਾ ਪ੍ਰਾਪਤ ਹੁੰਦਾ ਹੈ। ਇੱਥੇ ਢੋਲ ਦੀ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਪ੍ਰਾਣ ਆਗਿਆ ਚੱਕਰ ਵਿੱਚ ਦੀ ਰੁਦਰ ਗ੍ਰੰਥੀ ਨੂੰ ਚੀਰ ਕੇ ਅਗਾਹਾਂ ਅਸਥਾਨ ਵਿੱਚ ਪੁੱਜਦੇ ਹਨ ਤਾਂ ਚੌਥਾ ਦਰਜਾ ਆ ਜਾਂਦਾ ਹੈ। ਇੱਥੇ ਬੀਣਾ ਦੀ ਆਵਾਜ਼ ਸੁਣਾਈ ਦਿੰਦੀ ਹੈ। ਅਸਲ ਗੱਲ ਇਹ ਹੈ ਕਿ ਨਾਦ ਕੇਵਲ ਮਨ ਰੂਪੀ ਹਰਨ ਨੂੰ ਪਕੜਨ ਵਾਸਤੇ ਹੈ, ਨਹੀਂ ਤਾਂ ਜੋ ਕੁਝ ਵੀ ਆਵਾਜ਼ ਦੀ ਸ਼ਕਲ ਵਿੱਚ ਸੁਣਾਈ ਦਿੰਦਾ ਹੈ ਉਹ ਸਭ ਮਾਇਆ ਦਾ ਹੀ ਸਵਰੂਪ ਹੈ। ਗੁਰਮਤਿ ਵਿੱਚ ਨਾਮ ਦੀ ਮਸਤੀ ਦੇ ਅਧਿਆਸ ਨੂੰ ਤਿਆਗ ਕੇ ਸੂਖਮ ਸਰੀਰ ਦੇ ਸਘਟਨ ਭਾਵ ਦਾ ਅੰਤ ਭਾਵ ਤਿਆਗਨ ਕਰਕੇ ਅਤੇ ਕਾਰਨ ਸਰੀਰ ਦਾ ਆਨੰਦ ਲੰਘ ਕੇ ਜਾਗ੍ਰਤ ਸੁਪਨ ਸੁਕੋਪਤੀ ਅਵਸਥਾ ਤੋਂ ਉੱਪਰ ਉੱਠ ਕੇ ਤੁਰਿਆ ਅਵਸਥਾ ਵਿੱਚ ਮਸਤੀ ਦਾ ਆਨੰਦ ਮਾਨਣਾ ਗੁਰਮਤ ਹੈ। ਨਾਮ ਦਾ ਐਸਾ ਸਿਮਰਨ ਬਣ ਜਾਵੇ ਕਛੂ ਅੰਡਾ ਸੇਵਦਾ ਜਲ ਬਾਹਰ ਧਿਆਨ ਧਰੰਦਾ, ਕੁੰਜ ਕਰਿੰਦੀ ਸਿਮਰਨ ਨੂੰ ਪੂਰਨ ਬੱਚਾ ਹੋਏ ਅਡੰਦਾ। ਭਾਈ ਗੁਰਦਾਸ, ਐਸੀ ਤੁਰਿਆ ਅਵਸਥਾ ਦੇ ਆਨੰਦ ਮਾਨਣ ਵਾਲੇ ਮਹਾਂਪੁਰਸ਼ ਬੇਦੀ ਵੰਸ਼ ਵਿੱਚੋਂ ਬਾਬਾ ਕਾਹਨਦਾਸ ਜੀ ਪਿਸ਼ਾਵਰ ਵਾਲੇ ਸਨ, ਜਿਨ੍ਹਾਂ ਨੂੰ ਗਿਆਨ ਦੀ ਗੂੜ ਅਵਸਥਾ ਪ੍ਰਾਪਤ ਸੀ, ਆਪਣੇ ਆਤਮਾ ਆਨੰਦ ਵਿੱਚ ਲੀਨ ਰਹਿੰਦੇ ਸਨ। ਬਾਬਾ ਆਇਆ ਸਿੰਘ ਜੀ ਨੇ ਇਨ੍ਹਾਂ ਦੀ ਆਪਣੇ ਮੁਖੋਂ ਉਸਤਤ ਕੀਤੀ ਸੀ। ਸੁਣਨ ਉਪਰੰਤ ਸੰਤ ਜਵਾਲਾ ਸਿੰਘ ਜੀ ਨੂੰ ਇਨ੍ਹਾਂ ਦੇ ਦਰਸ਼ਨ ਦੀ ਜਗਿਆਸਾ ਉਤਪੰਨ ਹੋ ਗਈ ਸੀ। ਖੱਟ ਚੱਕਰਾਂ ਦਾ ਵਿਚਾਰ, उल्टत पवन शक्न चक्कर खट पे दे गौड़ी कबीर। नंबर एक मूला तार गुदा मंडल का चक्कर है जिस विच मुंदे मुख चार पंखड़ी वाला पीला पीला कंबल है। नंबर दो स्वै अधिष्ठान चक्कर लिंग दे मूल विच है जिस विच लाल रंग का ऊर्द मुख छी दल कमल है। नंबर तीन मणिपूरक चक्कर नाभी दे मूल विच है जो नीले रंग का ऊर्द मुख दस पत्तियां दा कमल है। नंबर चार अनाहत चक्कर बारह दलां दा स्वर्ण रंगा कमल हिरदे विच है। नंबर पांच बसुध चक्कर लाल रंग का ऊर्द मुख सोलह दलां दा कमल कंठ विच है। नंबर छे आग्या चक्कर पौहां दे मध दो पंखड़ियां दा ऊर्द मुख चिट्टा कमल है। छिया चक्करां दे देवते मूला धार चक्कर दा देवता गणेश है। स्वै अधिष्ठान चक्कर दा देवता ब्रह्मा है। मणिपूरक चक्कर दा देवता विष्णु है। अनाहत चक्कर दा देवता शिवजी है। बसुध चक्कर दा देवता जीव है। त्रिगुटी चक्कर दा देवता गुरु है। इन्हां छिया चक्करां तो छोट जोगी एक सातवां चक्कर दसवें द्वार विच भी मनदे हन जिस नूं ज्योति रूप दा संघासन आखदे हन। यह हजार पंखड़ी दा सफेद कमल है। सवैया जैसे अड़सर तीरथ परस कियो जुग चार चरे कैलाश रहो। जैसे कोट जन्म तप उर्द मुखी बैसंतर में तन दाहे दियो। जैसे लाख बार कुरुक्षेत्र में असमेध जग अभंग ठयो। मुख अमृत नाम विशेष इति जिन एक एक बार श्री वाहिगुरु कहो। भाई गुरदास चौपे निर्गुण नाम ते बद है ऐसे सो अब अर्थ बखानो ऐसे। वाहे नाम आश्चर्य को हुई आश्चर्य ते पर उकत ना कोई। गो तम नाम अज्ञान अनित रूप प्रकाश कियो जन चित। इउ श्री नानक नाम बनायो सुन सब संतन सुख पायो। दोहरा पुन सरगुन के नाम से अधिक जान मन माहे। जय है सिरत कल काल के कलमल अखल नसाहे। चौपई बाबा वासदेव ते लीनो हर बिशन ते हाहा चीनो। गगा गोविंद ते लिए जानो अरारा रामचंद मन मानो। चतर वर्ण के एक बनायो फल दाय के अधिक सुहायो। चतर नाम सिमरन की है टेकू और धार है जिस होत बवेकू। दोहरा बीज मंत्र बर नाम है रिदन सिद्धन ताम मोख परम सुख देत है सिमरत आठो जाम। चौपई अखर मदर मनोहर चार चार वेद के जन हो सार। चार वर्ण के हरन वकार चार आश्रम के सुख चार। चार मुक्त के ए दर चार किदो बिशन की ए पुज चार। चार उपदेश चकू के चार चार अवस्था कै सुख चार। भाई संतोख सिंह जी चार अवस्था भगत जोग बैराग ज्ञान दूसरिया अवस्था जागृत सुपन सुखोपत तुरिया। चार मुक्तियां सलोक समीप स्वरूप सुजोज ए नाम मंत्र गुरमंत्र अहंकार रोग दा दारू है। अठ गुण जाप विच लाभकारी हन। नंबर एक शरीर दी शुद्धि नंबर दो गलां तो चुप नंबर तीन जप दे अर्थ दी विचार नंबर चार मन दी सावधानता नंबर पांच जप विच शरदा ते शुद्ध बुद्धि नंबर छे धीरे ते संतोख सहत देर तक जपन नू लगे रहना नंबर सात सत्संग करना नंबर अठ जाप ते पार उतराते ईत ऊत प्रभ तुम समर्था सब कुछ तुमरे हाथे ऐसा निदान देहो मोको हर जन चले हमारे साथे। निर्गुण यारे को गुण की जय हर नाम मेरा मन जापे संत प्रसाद नानक हर पेटे मन तन शीतल त्रापे। बाबा कान जी पास पिशावर बाबा जी अलमस्त फकीर सन संसारी लोग कामना नाल भरे हुए अपनिया कामनावां दी पूर्ति लई महापुरुषां पास जांदे हन। वो अपना ज्ञान रूपी धन बचावन लई कई वेर अलमस्त क्रिया धारण कर लैंदे हन जां खमोश हो जाना जां अस्त व्यस्त वचन बोली जाने इटां वटे मारने जां तूणे दी लकड़ ही चला मारने। भाव ऐसी क्रिया धारनी लोक साडे पास ना आवन और परमार्थी रास्ते विच रुकावट ना बन इसलिए ऐसी क्रिया धार लैंदे हन। उंज उन्हां दी अपनी मौज हुंदी है जेड़ा भी उन्हां दीआं कसवटियां विचों पूरा उतर गया खाली नहीं सी रहिंदा। बाबा ज्वाला सिंह जी उन्हां पास गए बाबा कान जी ने अपनी बिरती मुताबक सारे ही चोज खेडे बल्कि संतां दे धूणे दी बल दी लकड़ बगा मारी जो मथे विच जा बजी मथे नूं लथ पथ कर गई। संत लहू लुहान हो गए परंतु बदेह अवस्था विच ही दुख दी ना परवाह करदिआं होइआं बाबा कान जी नूं जफ्फी पा ली अते कहा संत जी आप भी ਰੋੜਾਂ ਦੇ ਕਬੂਤਰਾਂ ਨੂੰ ਉਡਾਵਣਗੇ ਜੇ, ਪਰੰਤੂ ਠਠਿਆਰਾਂ ਦੇ ਕਬੂਤਰਾਂ ਨੂੰ ਨਹੀਂ ਉਡਾ ਸਕਦੇ। ਜੰਗਲੀ ਕਬੂਤਰ ਥੋੜੇ ਕੜਕੇ ਤੋੜ ਜਾਂਦੇ ਹਨ, ਠਠਿਆਰਾਂ ਦੇ ਕਬੂਤਰ ਹਰ ਵੇਲੇ ਭਾਂਡੇ ਥੋੜਿਆਂ ਦੀ ਠਗ ਠਗ ਸੁਣਦੇ ਰਹਿੰਦੇ ਹਨ। ਉਹਨਾਂ ਨੂੰ ਪਤਾ ਹੀ ਹੈ ਇੱਥੇ ਤਾਂ ਰੋਜ਼ ਹੀ ਠਗ ਠਗ ਹੁੰਦੀ ਰਹਿੰਦੀ ਹੈ। ਇਸ ਪ੍ਰਕਾਰ ਮਹਾਂਪੁਰਸ਼ਾਂ ਦੀ ਪ੍ਰੀਖਿਆ ਵਿੱਚ ਪੂਰੇ ਉਤਰੇ ਸੰਤ ਸਤਸੰਗੀਆਂ ਨੂੰ ਪਤਾ ਹੀ ਹੁੰਦਾ ਹੈ ਕਿ ਮਹਾਂਪੁਰਸ਼ਾਂ ਦੀਆਂ ਕਸਵੱਟੀਆਂ ਜਗਿਆਸੂ ਦੀ ਮੁਕੰਮਲ ਅਵਸਥਾ ਦਾ ਪਰਚਾ ਹੁੰਦੀਆਂ ਹਨ। ਜਿਸ ਵਿਦਿਆਰਥੀ ਨੇ ਉੱਚ ਪਦਵੀ ਪ੍ਰਾਪਤ ਕਰਨੀ ਹੁੰਦੀ ਹੈ ਉਹ ਪ੍ਰੀਖਿਆ ਹੱਸ ਕੇ ਦਿੰਦਾ ਹੈ, ਘਬਰਾਉਂਦਾ ਨਹੀਂ। ਜਿਹੜੇ ਪ੍ਰੀਖਿਆ ਖੇਤਰਾਂ ਵਿੱਚੋਂ ਪੂਰੇ ਉਤਰੇ ਹਨ ਉਹ ਹਰ ਜਗ੍ਹਾ ਪੂਰੇ ਹਨ। ਬਾਬਾ ਆਇਆ ਸਿੰਘ ਜੀ ਦੀ ਪ੍ਰੀਖਿਆ ਬਾਬਾ ਆਇਆ ਸਿੰਘ ਜੀ ਪ੍ਰੀਖਿਆ ਦਾ ਪਰਖਿਆ ਜਗਿਆਸੂ ਕਿਵੇਂ ਫੇਲ ਹੋ ਸਕਦਾ ਹੈ? ਬਾਬਾ ਕਾਨ ਜੀ ਨੇ ਕਰੜੀ ਪ੍ਰੀਖਿਆ ਲਈ, ਬਾਬਾ ਜਵਾਲਾ ਸਿੰਘ ਜੀ ਇਸ ਕਸਵੱਟੀ ਵਿੱਚ ਪੂਰੇ ਉਤਰੇ ਅਤੇ ਬਾਬਾ ਆਇਆ ਸਿੰਘ ਜੀ ਅਤੇ ਬਾਬਾ ਕਾਨ ਜੀ ਦੀ ਅਸ਼ੀਰਵਾਦ ਦੇ ਪਾਤਰ ਬਣੇ। ਹੁਣ ਬਾਬਾ ਜਵਾਲਾ ਸਿੰਘ ਜੀ ਵਧੇ ਸਨ 12-3 ਪੌੜੀ 18ਵੀਂ ਮੁਰਦਾ ਹੋਈ ਮਰੀਦ ਨਾਲ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਪਰਮ ਪਾਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਣ ਹੋਏ ਜਦੀਦ ਪਾਣੀ ਢੋਬਣਾ, ਪੱਖੈ ਦੀ ਤਾਗੀਦ ਪਗ ਮਲ ਮਲ ਧੋਬਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਭਾਈ ਗੁਰਦਾਸ ਬ੍ਰਹਮ ਗਿਆਨ ਦੀਆਂ 7 ਭੂਮਿਕਾ। ਨੰਬਰ 1 ਸ਼ੁਭ ਇੱਛਾ। ਮੈਂ ਆਗਿਆ ਵਿੱਚ ਬੱਧਾ ਹੋਇਆ ਹਾਂ, ਮਹਾਂਪੁਰਸ਼ਾਂ ਦੀ ਸੰਗਤ ਕਰਕੇ ਪੁੱਛਾਂ ਅਗਿਆਨ ਕਿਵੇਂ ਦੂਰ ਹੁੰਦਾ ਹੈ, ਐਸੀ ਭਾਵਨਾ ਨੂੰ ਸ਼ੁਭ ਇੱਛਾ ਕਹਿੰਦੇ ਹਨ। ਨੰਬਰ 2 ਸੋ ਵਿਚਾਰਨਾ। ਮਹਾਂਪੁਰਸ਼ਾਂ ਦੇ ਬਚਨਾਂ ਦੀ ਵਿਚਾਰ ਲੈ ਕੇ ਸ਼ੁਭ ਗੁਣ ਧਾਰਨੇ ਅਤੇ ਅਸ਼ੁਭ ਤਿਆਗ ਦੇਣੇ ਸੋ ਵਿਚਾਰਨਾ ਹੈ। ਨੰਬਰ 3 ਤਨੂ ਮਾਨਸਾ ਇਕਾਂਤ ਵਿੱਚ ਬੈਠ ਕੇ ਮਨ ਦੇ ਸੰਸਕਾਰਾਂ ਨੂੰ ਸੂਖਮ ਕਰਨਾ, ਜਪ ਤਪ ਦੁਆਰਾ ਮਨ ਦੀ ਹਉਮੈ ਨੂੰ ਨਿਵਿਰਤ ਕਰਨਾ ਤਨੂ ਮਾਨਸਾ ਭੂਮਿਕਾ ਕਹੀਏ ਹੈ। ਨੰਬਰ 4 ਸਤਵਾਪਤੀ ਆਤਮ ਗਿਆਨ ਦਾ ਪ੍ਰਾਪਤ ਹੋਣਾ, ਸਾਰੇ ਸੰਸਾਰ ਨੂੰ ਅਸਤ ਜੜ ਦੁੱਖ ਰੂਪ ਨਿਸ਼ਚੇ ਕਰਨਾ, ਦ੍ਰਿਸ਼ ਮਨ ਨੂੰ ਸੁਪਨੇ ਦੀ ਨਿਆਂ ਮਿਥਿਆ ਜਾਣਨਾ ਸਤਵਾਪਤੀ ਭੂਮਿਕਾ ਹੈ। ਨੰਬਰ 5 ਅਸੰਸਕਤੀ ਜਿਵੇਂ ਇਨਸਾਨ ਸੁਖੋਕਤੀ ਅਵਸਥਾ ਵਿੱਚ ਆਨੰਦ ਦੇ ਭਾਨ ਵਿੱਚ ਹੁੰਦਾ ਹੈ, ਬਾਹਰ ਦੇ ਦੁੱਖ ਸੁੱਖ ਦਾ ਅਨੁਭਵ ਨਹੀਂ, ਇਸ ਭੂਮਿਕਾ ਵਾਲੇ ਦੇ ਸਾਰੇ ਸੰਸੇ ਨਿਵਿਰਤ ਹੋ ਜਾਂਦੇ ਹਨ, ਵਿਵਹਾਰ ਦੀ ਕਲਪਨਾ ਖਤਮ ਹੋ ਜਾਂਦੀ ਹੈ, ਆਪਣੇ ਖਾਣ ਪੀਣ ਹਾਜਤ ਕਿਰਿਆ ਭੁੱਖ ਪਿਆਸ ਨੀਂਦ ਲੈਣੀ ਜਾਗਣਾ ਹਰਕ ਸੋਗ ਦਵੰਦਾ ਬਾਤ ਤੋਂ ਉੱਪਰ ਉੱਠ ਜਾਂਦਾ ਹੈ, ਇਸ ਭੂਮਿਕਾ ਨੂੰ ਅਸੰਸਕਤੀ ਕਹਿੰਦੇ ਹਨ। ਨੰਬਰ 6 ਪਦਾਰਥ ਭਾਵ ਨੇ ਪਰਮਾਤਮਾ ਮੇਰੇ ਤੋਂ ਵੱਖਰਾ ਨੇ, ਆਪਣੇ ਮੂਲ ਨੂੰ ਪਛਾਣਦਾ ਹੈ, ਸਰੀਰ ਦੀ ਕਿਰਿਆ ਭੁੱਲ ਜਾਂਦੀ ਹੈ, ਭੋਜਨ ਛਕਾ ਦਿੱਤਾ ਛਕ ਲਿਆ ਨਾ ਖਾਧਾ ਫਿਰ ਵੀ ਤ੍ਰਿਪਤ ਹੈ, ਕਿਸੇ ਪ੍ਰਕਾਰ ਦਾ ਸੰਕਲਪ ਨਹੀਂ ਉੱਠਦਾ, ਸੰਸਾਰਕ ਵਿਵਹਾਰੋਂ ਤੋਂ ਨਿਰਲੇਪ ਹੋ ਜਾਂਦਾ ਹੈ, ਐਸੀ ਭੂਮਿਕਾ ਨੂੰ ਪਦਾਰਥ ਭਾਵ ਨੇ ਕਹਿੰਦੇ ਹਨ। ਨੰਬਰ 7 ਤੁਰਿਆ ਸਭ ਜਗ੍ਹਾ ਵਾਹਿਗੁਰੂ ਨਜ਼ਰ ਆਮਦਾ ਹੈ, ਆਪਣੇ ਆਪ ਨੂੰ ਸਭ ਦਾ ਸਾਖੀ ਤੇ ਨਿਰਾਲਾ ਕੂਟਸਥ ਥੀ ਵੱਖਰਾ ਜਾਣਦਾ ਹੈ ਤਾਂ ਗਿਆਨ ਦ੍ਰਿੜ ਹੁੰਦਾ ਹੈ, ਇਹ ਗਿਆਨ ਦੀ 7ਵੀਂ ਭੂਮਿਕਾ ਜਿਸ ਨੂੰ ਤੁਰਿਆ ਕਹਿੰਦੇ ਹਨ। ਬ੍ਰਹਮ ਗਿਆਨੀ ਸਦਾ ਆਪਣੇ ਨਿਜਾਨੰਦ ਆਤਮਾ ਪਦ ਬ੍ਰਹਮਾਨੰਦ ਵਿੱਚ ਲੀਨ ਰਹਿੰਦਾ ਹੈ। 12-4 ਪੌੜੀ 17ਵੀਂ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸ਼ਬਦ ਨਾ ਸੁਣਾ ਹੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਪੈਰੀ ਪੈ ਪਾ ਖਾਕ ਹੋਏ ਚਰਨ ਧੋਏ ਚਰਨ ਆਦਿ ਚਰਨ ਉਦਕ ਝੋਲਾ, ਚਰਨ ਕਮਲ ਚਿਤ ਭਵਰ ਕਰ ਭਵ ਜਲੰਧਰ ਰਹਿ ਨਰੂਲਾ, ਜੀਵਨ ਮੁਕਤ ਸਚਾਵਾਂ ਚੋਲਾ। ਬਾਬਾ ਕਾਨ ਜੀ ਪਾਸ ਆਪ ਜੀ ਇੱਕ ਮਹੀਨਾ ਅਲਮਸਤ ਕਿਰਿਆ ਵਿੱਚ ਰਹੇ, ਬਾਬਾ ਜੀ ਵੀ ਦਿਗੰਬਰ ਸਨ, ਸੰਤਾਂ ਨੂੰ ਵੀ ਦਿਗੰਬਰ ਬਣਾ ਦਿੱਤਾ। ਇਧਰ ਬਾਬਾ ਆਇਆ ਸਿੰਘ ਜੀ ਪਾਸ ਸੰਤ ਜਵਾਲਾ ਸਿੰਘ ਜੀ ਦੀ ਅਲਮਸਤੀ ਬਾਰੇ ਸੱਜਣਾ ਨੇ ਬੇਨਤੀ ਕੀਤੀ, ਬਾਬਾ ਆਇਆ ਸਿੰਘ ਜੀ ਆਪ ਵਸਤਰ ਲੈ ਕੇ ਸੰਤ ਜਵਾਲਾ ਸਿੰਘ ਜੀ ਵੱਲ ਚੱਲ ਪਏ। ਉਧਰ ਬਾਬਾ ਕਾਨ ਜੀ ਨੇ ਕਿਹਾ, ਜਵਾਲਾ ਸਿੰਘ ਤੁਮ ਭਾਗ ਜਾਵੋ, ਤੁਹਾਰੇ ਮੁਰਸ਼ਦ ਇਧਰ ਆ ਰਹੇ ਹਨ, ਬਹੁਤ ਡਾਢੇ ਹਨ। ਇਧਰੋਂ ਸੰਤ ਜਵਾਲਾ ਸਿੰਘ ਜੀ ਚੱਲ ਪਏ, ਉਧਰ ਬਾਬਾ ਆਇਆ ਸਿੰਘ ਜੀ ਆ ਗਏ, ਆਪਣੇ ਮੁਰਸ਼ਦ ਨੂੰ ਨਮਸਕਾਰ ਕੀਤੀ, ਮਹਾਂਪੁਰਸ਼ਾਂ ਨੇ ਵਸਤਰ ਪਹਿਨਾਏ, ਮਰਯਾਦਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਅਤੇ ਕਿਹਾ, ਆਪ ਤੋਂ ਬੇਅੰਤ ਸੰਗਤ ਬਰੋਸਾਣੀ ਹੈ, ਮੁਰਸ਼ਦ ਤੋਂ ਖਿਮਾ ਮੰਗਦਿਆਂ ਸਦੀਵੀ ਕਾਲ ਲਈ ਮਰਜਾਦਾ ਨੂੰ ਸਦਾ ਅੰਗ ਸੰਗ ਨਵਾਇਆ, ਮਸਤ ਰੂਹਾਂ ਆਪਣੇ ਆਨੰਦ ਵਿੱਚ ਰਹਿੰਦੀਆਂ ਹਨ, ਉਹਨਾਂ ਤੋਂ ਵਿਰਲੇ ਸੱਜਣ ਹੀ ਬਰੋਸਾਉਂਦੇ ਹਨ, ਉਹਨਾਂ ਨੂੰ ਪ੍ਰਭੂ ਦਾ ਇਸੇ ਤਰ੍ਹਾਂ ਹੁਕਮ ਹੁੰਦਾ ਹੋਵੇਗਾ, ਪਰੰਤੂ ਜਿਨ੍ਹਾਂ ਮਹਾਂਪੁਰਸ਼ਾਂ ਨੇ ਦੁਨੀਆਂ ਦਾ ਭਲਾ ਕਰਨਾ ਹੁੰਦਾ ਹੈ ਉਹਨਾਂ ਨੂੰ ਜੀਵਨ ਮੁਕਤ ਵਿਦੇਹ ਅਵਸਥਾ ਪਾ ਕੇ ਵੀ ਮਰਜਾਦਾ ਵਿੱਚ ਹੀ ਵਰਤਣਾ ਪੈਂਦਾ ਹੈ, ਜੇਕਰ ਉਮਰ ਜ਼ਿਆਦਾ ਤਿਆਗ ਦੇਵਣ ਉਹਨਾਂ ਦੇ ਜਗਿਆਸੂ ਜਿਨ੍ਹਾਂ ਦੀ ਅਵਸਥਾ ਕੱਚੀ ਹੁੰਦੀ ਹੈ, ਮਹਾਂਪੁਰਸ਼ਾਂ ਦੀ ਅੰਤਰੀਵੀ ਬਿਰਤੀ ਨੂੰ ਨਾ ਸਮਝਦੇ ਹੋਏ ਬਾਹਰੀ ਕਿਰਿਆ ਦੀ ਨਕਲ ਕਰਕੇ ਪਥ ਭ੍ਰਸ਼ਟ ਹੋ ਜਾਣਗੇ। ਇਸ ਲਈ ਮਰਜ਼ਾਦਾ ਪੁਰਸ਼ੋਤਮ ਮਹਾਂਪੁਰਸ਼ ਮੰਜ਼ਿਲ ਤੈਅ ਕਰ ਲੈਣ ਤੋਂ ਬਾਅਦ ਵੀ ਜਗਿਆਸੂ ਜਿਨ੍ਹਾਂ ਦੇ ਹਿੱਤ ਨੂੰ ਮੁੱਖ ਰੱਖ ਕੇ ਮਰਜ਼ਾਦਾ ਵਿੱਚ ਵਰਤਦੇ ਹਨ ਔਰ ਮਰਜ਼ਾਦਾ ਦਾ ਕਦਾਪ ਉਲੰਘਣ ਨਹੀਂ ਕਰਦੇ। ਤਿੰਨ ਤਰ੍ਹਾਂ ਦੇ ਮਹਾਂਪੁਰਸ਼ ਮਸਤਾਨੇ ਸਿਮਰਨ ਕਰਕੇ ਆਪਣੇ ਆਪ ਨੂੰ ਵਾਹਿਗੁਰੂ ਨਾਲ ਭੇਦ ਕਰ ਲੈਂਦੇ ਹਨ, ਸਰੀਰਕ ਕਿਰਿਆ ਤੋਂ ਅੰਦਰੋਂ ਬਾਹਰੋਂ ਅਲਮਸਤ ਹੋ ਜਾਂਦੇ ਹਨ, ਆਪਣਾ ਭੇਤ ਕਿਸੇ ਨੂੰ ਨਹੀਂ ਦਿੰਦੇ, ਰਮਜ ਮਾਰਦੇ ਹਨ, ਰਾਜ ਨਹੀਂ ਦੱਸਦੇ, ਉਹਨਾਂ ਦੀ ਰਮਜ ਬਿਰਲੇ ਸਮਝਦੇ ਹਨ, ਆਮ ਲੋਕਾਂ ਨੂੰ ਸਿੱਖਿਆ ਦੇਣ ਦੀ ਉਹਨਾਂ ਨੂੰ ਬਿਹਲ ਨਹੀਂ, ਆਤਮ ਚਿੰਤਨ ਵਿੱਚ ਮਸਤ ਹਨ, ਕੋਈ ਵਿਰਲਾ ਸੱਜਣ ਲਾਭ ਲੈ ਲਵੇ ਵੱਖਰੀ ਗੱਲ ਹੈ, ਪਰੰਤੂ ਆਮ ਲੋਕ ਉਹਨਾਂ ਤੋਂ ਲਾਭ ਨਹੀਂ ਲੈ ਆਖੀ ਪੰਨਾ 894 ਨੰਬਰ 5 ਸਾਧਨਾ ਨਿਰਮਲਤਾ ਕੇ ਕਰਮ ਪੰਨਾ 296 ਨੰਬਰ 6 ਸੰਤ ਪ੍ਰਹਲਾਦ ਕੀ ਪੈਜਨ ਰਾਖੀ ਹਰਨਾਕ ਸਨਾਖ ਬਿਦਰਿਓ ਪੰਨਾ 856 ਕਿਆ ਅਪਰਾਧ ਸੰਤ ਹੈ ਕੀਨਾ ਪੰਨਾ 871 ਸੰਤਾਂ ਦੀ ਲੋੜ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਪੰਨਾ 259 ਸੰਤਾਂ ਦਾ ਕੰਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਪੰਨਾ 1373 ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਵਰਹਿ ਨਾਮ ਜਪਾਵੈ ਪੰਨਾ 306 ਸੋਈ ਸੰਤ ਜੇ ਭਾਵੈ ਰਾਮ ਸੰਤ ਗੋਬਿੰਦ ਕੈ ਏਕੈ ਕਾਮ ਪੰਨਾ 867 ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਪੰਨਾ 1411 ਜਗ ਮੈਂ ਉਤਮ ਕਾਢੀਐ ਵਿਰਲੇ ਕੇਈ ਕੇ ਪੰਨਾ 517 ਕੋਟਨ ਮੈਂ ਨਾਨਕ ਨਾਰਾਇਣ ਜਿਹੇ ਚੀਤ ਪੰਨਾ 1427 ਇਸ ਕਲਯੁਗ ਬੇਅੰਤ ਨਾਮ ਰਸੀਏ ਮਹਾਂਪੁਰਸ਼ ਹੋਏ ਹਨ ਅੱਗੇ ਵੀ ਹੋਵਣਗੇ ਸੰਤ ਜਵਾਲਾ ਸਿੰਘ ਜੀ ਉਹਨਾਂ ਸਾਰੇ ਹੀ ਸ਼੍ਰੋਮਣੀ ਸੰਤਾਂ ਵਿੱਚ ਯੁਗ ਦੇ ਮਹਾਨ ਸੰਤ ਸਨ ਜਿਨ੍ਹਾਂ ਦਾ ਨਾਮ ਹਰ ਰਸਨਾ ਤੇ ਵਸ ਰਿਹਾ ਹੈ। 12-35 ਪੌੜੀ 2 ਕਾਉ ਕਪੂਰ ਨਾ ਚੱਖੀ ਦੁਰਗੰਧ ਸੁਖਾਵੈ ਹਾਥੀ ਨੀਰ ਨਵਾਲੀਐ ਸਿਰ ਸ਼ਾਰ ਉਡਾਵੈ ਤੁਮੇ ਅੰਮ੍ਰਿਤ ਸਿੰਜੀਐ ਕੁੜੱਤਣ ਨਾ ਜਾਵੈ ਸਿਮਲ ਰੁਖ ਸਰੇਵੀਐ ਫਲ ਹੱਥ ਨਾ ਆਵੈ ਨਿੰਦਕ ਨਾ ਬਿਹੋਣੀਆ ਸਤਸੰਗ ਨਾ ਭਾਵੈ ਅੰਨਾ ਆਗੂ ਜੇਥੀਐ ਸਭ ਸਾਥ ਮੁਹਾਵੈ। ਫੌਜ ਵਿੱਚ ਗੁਰਮਨ ਦਾ ਪ੍ਰਚਾਰ ਅੰਮ੍ਰਿਤ ਸੰਚਾਰ ਹੋਣ ਤੋਂ ਸੰਤ ਜਵਾਲਾ ਸਿੰਘ ਜੀ ਦਾ ਸਤਿਕਾਰ ਬਹੁਤ ਵੱਧ ਗਿਆ, ਜਿੱਥੇ ਉਹ ਆਪ ਨਾਮ ਦੀ ਕਮਾਈ ਕਰਦੇ ਸਮੂਹ ਫੌਜੀਆਂ ਨੂੰ ਸ਼ਬਦ ਸੁਰਤ ਨਾਮ ਵਿੱਚ ਜੁੜਨ ਤੋਂ ਪਹਿਲਾਂ ਆਹਾਰ ਵਿਹਾਰ ਆਚਾਰ ਦੀ ਸੁਧੀ ਦਾ ਉਪਦੇਸ਼ ਦਿੰਦੇ ਸਨ। 5 ਕਕਾਰਾਂ ਦੀ ਰਹਿਤ ਵਿੱਚ ਦ੍ਰਿੜ ਰਹਿਣਾ, ਮਾਸ, ਅੰਡਾ, ਸ਼ਰਾਬ, ਸਾਰੇ ਅੰਮ੍ਰਿਤ, ਤੰਬਾਕੂ, ਰੂਮਾਂ ਦੀ ਬੇਅਦਬੀ, ਪਰੇ ਸਤਰੀ ਕੁਸੰਗ, ਚੋਰੀ, ਨਿੰਦਾ, ਝੂਠੀ ਤੁਮ, ਤੀਰਖਾ ਕਿਰਨਾਂ ਤੋਂ ਰਹਿਤ ਹੋਣ ਲਈ ਹਮੇਸ਼ਾ ਫੌਜੀਆਂ ਨੂੰ ਪ੍ਰੇਰਦੇ ਹੀ ਨਹੀਂ ਬਲਕਿ ਸਾਰੀ ਦੀ ਸਾਰੀ ਪਲਟਣ ਉਹਨਾਂ ਦੇ ਬਚਨਾਂ ਦਾ ਪਾਲਣ ਕਰਦੀ ਹੋਈ ਨਿਤਨੇਮੀ ਪ੍ਰੇਮੀ ਬਣ ਗਈ ਸੀ। ਉਹ ਸੰਤ ਜਵਾਲਾ ਸਿੰਘ ਜੀ ਨੂੰ ਇੱਕ ਨੇਕ ਮਹਾਂਪੁਰੇ ਸਮਝਦੇ ਹੋਏ ਉਹਨਾਂ ਦੇ ਬਚਨਾਂ ਦਾ ਪਾਲਣ ਕਰਦੇ ਹੋਏ ਪੂਰਨ ਗੁਰਸਿੱਖ ਬੇਐਬ ਜੀਵਨ ਵਾਲੇ ਬਣ ਗਏ ਸਨ। ਉਹਨਾਂ ਤੋਂ ਹਮੇਸ਼ਾ ਇਹੋ ਹੀ ਸਿੱਖਿਆ ਮਿਲਦੀ ਸੀ। ਬਾਬਾ ਆਇਆ ਸਿੰਘ ਸਾਹਿਬ ਜੀ ਦੀ ਆਗਿਆ ਦੁਆਰਾ ਬਾਬਾ ਕਾਨ ਸਿੰਘ ਜੀ ਅਲਮਸਤ ਪਾਸ ਰਹਿਣ ਤੋਂ ਕੁਝ ਸਮੇਂ ਲਈ ਅਲਮਸਤ ਕਿਰਿਆ ਧਾਰੀ ਦੁਆਰਾ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਤਿਆਰ ਪਰ ਤਿਆਰ ਹੋਏ ਅਤੇ ਗੁਰਮਤ ਦੀ ਮਰਜ਼ਾਦਾ ਵਿੱਚ ਦ੍ਰਿੜ ਰਹਿਣ ਦਾ ਉਪਦੇਸ਼ ਦਿੱਤਾ ਸੀ ਤੇ ਸਾਰੀ ਜ਼ਿੰਦਗੀ ਇਹ ਆਗਿਆ ਕੀਤੀ। ਆਪ ਗੁਰਮਤ ਅਸੂਲਾਂ ਵਿੱਚ ਰਹਿਣਾ ਅਤੇ ਇਹਨਾਂ ਅਸੂਲਾਂ ਦਾ ਪ੍ਰਚਾਰ ਕਰਨਾ। ਸੋ ਫੌਜ ਵਿੱਚ ਮਹਾਂਪੁਰਸ਼ ਆਪ ਦ੍ਰਿੜਤਾ ਸਹਿਤ ਅਸੂਲਾਂ ਵਿੱਚ ਰਹੇ ਅਤੇ ਗੁਰਮਤ ਅਸੂਲਾਂ ਦਾ ਪ੍ਰਚਾਰ ਕਰਦੇ ਰਹੇ। ਤਨਖਾਹ ਨਾਮਾ ਭਾਈ ਨੰਦ ਲਾਲ ਜੀ ਦੋਹਰਾ ਨੰਦ ਲਾਲ ਤੁਮ ਬਚ ਸੁਣੋ ਸਿੱਖ ਕਰਮ ਹਨ ਇਹ ਨਾਮ ਦਾ ਨਿਸ਼ਨਾਨ ਬਿਨ ਕਰੈ ਨਾ ਇਨ ਸਿਉਨੇ ਇਹ ਚੌਕੀ ਪ੍ਰਾਤਾ ਕਾਲ ਸਤਸੰਗ ਨਾ ਜਾਵੈ ਤਨਖਾਹ ਦਾਰ ਵੈ ਵੱਡਾ ਕਹਾਵੈ ਨਿਰਧਨ ਦੇਖਣਾ ਪਾਸ ਬਹਾਵੈ ਸੋ ਤਨਖਾਹ ਹੀ ਮੂਲ ਕਹਾਵੈ ਦੋਹਰਾ ਜੋ ਪ੍ਰਸਾਦ ਕੋ ਵੰਟ ਹੈ ਮਨ ਮੈਂ ਧਾਰੇ ਜੋ ਲੋਭ ਇਸ ਥੋੜਾ ਕਿ ਸਗਲਾ ਸਦਾ ਰਹੇ ਤੇ ਸੋ ਚੌਪਈ ਕੜਾਹ ਕਰਨ ਕੀ ਵਿਧ ਸੁਣ ਲਈ ਜੈ ਤੀਨ ਭਾ ਕੋ ਸੰਸਰ ਕੀ ਜੈ ਲਿਪਨ ਆ ਗੈ ਬਹੁ ਕਰ ਦੀ ਜੈ ਮਾਂਜਨ ਕਰ ਭਾਂਜਨ ਧੋਬੀ ਜੈ ਕਰ ਇਸ਼ਨਾਨ ਪਵਿੱਤਰ ਹੋਏ ਬਹਿ ਵਾਹਿਗੁਰੂ ਜੀ ਨੇ ਵਰਨਾ ਕਹਿ ਕਰ ਤਿਆਰ ਚੌਂਕੀ ਪਰ ਤਾਰੈ ਚਾਰ ਓਰ ਕੀਰਤਨ ਵਹਿ ਕਰੈ ਲਗੇ ਦੀਵਾਨ ਮੂਲ ਨਾ ਜਾਵੈ ਰਹਿਤ ਬਿਨਾ ਪ੍ਰਸ਼ਾਦ ਵਰਤਾਵੈ ਸੁਹਾ ਪਹਿਰ ਲੈ ਨਿਸਵਾਰ ਗੋਬਿੰਦ ਸਿੰਘ ਹੋਏ ਸੋ ਖਾਰ ਮਾਏ ਭੈਣ ਜੋ ਆਵੈ ਆਵੈ ਜੋ ਸੰਗਤ ਬੁਰੀ ਦ੍ਰਿਸ਼ਟ ਦੇਖੇ ਤਿਸ ਪੰਗਤ ਸਿੱਖ ਹੋਏ ਜੋ ਕਰੇ ਕ੍ਰੋਧ ਕੰਨਿਆ ਮੂਲ ਨਾ ਦੇਵੈ ਸੋਧ ਧੀ ਭੈਣ ਕਾ ਪੈਸਾ ਖਾਏ ਗੋਬਿੰਦ ਸਿੰਘ ਜਮ ਤੱਕੇ ਲਾਏ ਮਾਲ ਤਿਤ ਕਾ ਬਲ ਕਰ ਛਲੈ ਜਬ ਤਬ ਤਾਂ ਕੋ ਕਛੂ ਨ ਫਲੈ ਦੋਹਰਾ ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਬੰਧ ਹੀ ਦਾਤਨ ਨੀਤ ਕਰੇ ਨਾ ਦੁੱਖ ਪਾਵੈ ਨੰਦ ਲਾਲ ਜੀ ਦਸਵੰਧ ਗੁਰੂ ਨੇ ਦੇਵੇ ਝੂਠ ਬੋਲ ਕੇ ਖਾਏ ਕਹਿ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛ ਨਾ ਵਸਾਹ ਚੌਪੇ ਠੰਡੇ ਪਾਣੀ ਜੋ ਨਹਿ ਨਹਾਵੈ ਬਿਨ ਜਪ ਪੜੇ ਪ੍ਰਸਾਦ ਜੋ ਪਾਵੈ ਬਿਨ ਰਹਿ ਰਾਸ ਸਮਾਂ ਜੋ ਖੋਵੈ कीर्तन पढ़े बिना जो सोवे चुगली कर जो काज बगारा है त्रिग तिस जन्म सो धर्म बसारा है करे वचन जो पालै नाही गोविंद सिंह तिस ठौर न आही लै तुरकन ते मास जो खावे बिन गुर शब्द वचन सो गावे अरदास बिना जो काज सदावे पेट किए बिन कछ मुख पावे त्यागी बस ग्रहण जो करे बिन त्रिया अपनी सही सो तरह तिस देख न देवे दान सो न पावे दरगह मान कथा कीर्तन में मन लावे संत सिख को बुरा अलावे निंदा जुआ हिरा जो माल मां दुखावे तिसको काल दोहरा गुल कराखे नाही जो छल का करे व्यापार कह गोविंद सिंह लाल जी भोगे नरक हजार चौपाई वाहिगुरु बिन कह जो खावे बेसवा द्वारा सिख जो जावे पर स्त्री सुनि लगावे गोविंद सिंह वो सिख न पावे खालसा सोए जो निंदा त्याग खालसा सोए लड़ा हुए आ गया खालसा सोए पर दृष्ट खालसा सोए पर दृष्ट त्याग खालसा सोए नाम रत लागे खालसा सोए गुरु हित लावे खालसा सोए सार मह मोह पावे खालसा सोए निर्धन कह पाले खालसा सोए दुष्ट को गाले खालसा सोए जो चढ़े तुरंग खालसा सोए कर नित जंग दोरा खलक खाल की जान कह खलक दुखावे नाहे खलक दुखावे जो नंद जी खालक को पैता है प्रश्न उत्तर पाई नंद लाल जी का गुरसिख रहत सुनो रे मीत प्रभाते उठ कर हित जीत वाहिगुरु गुरु मंत्र सो जाप कर स्नान पढ़े जप जाप संध्या समय सुने रहरास कथा कीर्तन सुने हर जास इनमें नेम जो एक कराये सो सिख अमरपुरी में जाए दोहरा तीन रूप है मोहे के सुनो नंद चित लाए निर्गुण सरगुण गुर शब्द कहो तो समझाए चौपे शब्द सुने गुर हित चित लाए ज्ञान शब्द गुर सुने सुनाए विश्वास प्रीत गुर शब्द सो तरह गुर का दर्शन नित उठ करे गुरसिख सेव करे चित लाए आपा मन का सगल मिटाए दोहरा ऐसे गुरसिख सेव की महिमा पहुंचे आए सुन नंद चित देख मुक्त वैकुंठे पाए केस रखने परम धर्म है दोहरा श्री कल की धार गुर पिता छाप दई सिर केस तरी खालसा पंथ ने तां ते पयो सो भेस चौपाई रहनी रह सोई सिख मेरा ओ साहिब मैं उसका चेहरा रहत बिना न सिख खावे रहत बिना दर चोटा खावे रहत बिना सुख अब हुना लह तां ते रह सुदृढ़ कर रह रहत नामा केस का राम लक्ष्मण जू सो बोल कहो कुल पूज आयो है प्रभात होते जनम के जाए हों जो कहो तो राजा दशरथ जू पै पहुँचाऊ नहीं संग चलो तो मैं कौतक चखाए हूँ छोटी सी कछोटी कट तानु ना मोटी कर चोटी तर कहो कह हो तो चढ़ायो हूँ राजा ते जन्म रेख राज ते मैं पायो गुण ऐसे शिव के तनिष हूँ ते गुण पाए हूँ हनुमान नाटक कृपान आस कृपान खंडे खड़ग तुपक तबर तीर साहब सरोही सहती जय हमारे पीर दशम ग्रंथ गंगा गंगा दोनों भक्त कर पाग चुने कर बांधी दातन करो सो नित क्यों दुख पावे नंद लाल जी खड़ा सर्वलोक की रक्षा हमने जो गुर सिखी तो गिरेगा उसका लोक परलोक बिगड़ेगा चौपाई जो अपने गुर ते मुख फिर है इहां उहां तिन के ग्रह गिरह इहां उपवास न सुर पुरवासा सब बातन ते रह उदासा दुख भुगतन को रह लागी संत सेव ते जो है त्यागी जगत विख को काम न सरही अंत है कुंड नरक में परही गुर पग ते जो बेमुख सधारे इहां उहां तिन के मुख कारे पुत्र पौत्र तिन के न फिरे दुख ते मात पिता को मरह गुरदुखी साकी मृत पावे नरक कुंड डारे पछतावे जे गुर चरण रत हवे है तिन के कष्ट न देखन पै है रिद सिद्ध तिन के ग्रह माही पाप ताप शिवै सकै न शाही दसम ग्रंथ गुरम देना विचारा तो प्रभावित हुए नौजवान संत ज्वाला सिंह जी दे बचना दी उड़ीक करदे रहंदे सन हर वक्त उन्हां पास इसे तरह जवाना दी भीड़ रहंदी सी निंदकां नूं इह गल चंगी ना लगी उन्हां सीओ पास संत ज्वाला सिंह जी विरुद्ध शिकायत की कि संत ज्वाला सिंह जी ने फौज के सारे नौजवानों नूं पुठे पासे पा दिता है कर्नल साहब ने कहा कि मैं उन्हां विच कोई हुक्म विरोधी कारवाई नहीं देखी है निंदकां ने कहा साहब तैनू विखा देवांगे सीओ ने कहा ठीक है चुगलखोरां ने अंदर बाहर जवानां नूं संत ज्वाला सिंह जी वल आउंदिआं जांदिआं वेख्या उन्हां नूं शक पै गए चुगलखोर सही ही आखदे हन इस तरह किसी वेले भी फौज विच बगावत करवा सकदा है सूबेदार मेजर संतां दा श्रद्धालु सी उसने संत ज्वाला सिंह जी बारे दस्या एक भजनीक व्यक्ति हन पवित्र पुरश होण कारण हर सज्जन उन्हां नाल प्यार करदा है उन्हां दी संगत उन्हां दे जीवन पलट गए हन मन पवित्र हो गए हन फिर करनैल साहब ने कहा मेरी तसली करवाण शाम नूं गुरुद्वारे दीवान दी समाप्ति तों सूबेदार मेजर ने बेनती कीती कि चुगलबाजां ने आप विरुद्ध चुगलियां करके साहिब दे कन्न भरे हन ओह आप तों तसली चाहुंदा है इधर ਉਸ ਨੇ ਸੰਤਾਂ ਨੂੰ ਬੁਲਾਇਆ, ਇੱਕ ਕਾਗਜ਼ ਤੇ ਇਹ ਸ਼ਬਦ ਲਿਖ ਕੇ ਲਿਫਾਫੇ ਵਿੱਚ ਕਾਗਜ਼ ਬੰਦ ਕਰ ਦਿੱਤਾ। ਜਦੋਂ ਸੰਤ ਜੀ ਗਏ, ਕਹਿਣ ਲੱਗੇ, ਸਾਹਿਬ ਤੁਸਾਂ ਨੇ ਲਿਫਾਫੇ ਦੇ ਕਾਗਜ਼ ਵਿੱਚ ਇਹ ਸ਼ਬਦ ਲਿਖੇ ਹਨ, ਜਵਾਲਾ ਸਿੰਘ ਇਜ਼ ਦੀ ਗੁੱਡ ਮੈਨ। ਸਾਹਿਬ ਜਾਣ ਗਏ ਪੂਰਨ ਮਹਾਂਪੁਰਸ਼ਾਂ ਨੂੰ ਫਿਰ ਚਾਈਲਡ ਸ਼ਬਦ ਦੇ ਅਰਥ ਪੁੱਛੇ। ਮਹਾਂਪੁਰਸ਼ਾਂ ਨੇ ਦੱਸਿਆ ਕਿ ਉਂਝ ਇਸ ਦਾ ਅਰਥ ਬੱਚਾ ਹੈ, ਪਰੰਤੂ ਅੰਤਰੀਵੀ ਵਿਚਾਰ ਤੋਂ ਇਸ ਦਾ ਅਰਥ ਗੰਭੀਰ ਹੈ। ਸੀ ਤੋਂ ਕਰੈਕਟਰ, ਐਚ ਤੋਂ ਹੈਲਥ, ਆਈ ਤੋਂ ਇੰਡੀਵਿਜੁਅਲ, ਲਾ ਤੋਂ ਲਵ, ਡੀ ਤੋਂ ਡਿਸਿਪਲਨ, ਪੰਜਾਂ ਅੱਖਰਾਂ ਦੀ ਜੁਦੀ ਜੀ ਦੀ ਵਿਚਾਰ ਸੁਣ ਕੇ ਸਾਹਿਬ ਬਹੁਤ ਪ੍ਰਭਾਵਿਤ ਹੋਇਆ ਕਿ ਮਹਾਂਪੁਰਸ਼ ਅੰਤਰਜਾਮੀ ਪੁਰਖਾਂ ਨਿੰਦਕਾਂ ਨੂੰ ਝਾੜਾਂ ਪਾਈਆਂ। ਆਪ ਸਦਾ ਲਈ ਮਹਾਂਪੁਰਸ਼ਾਂ ਦਾ ਸ਼ਰਧਾਲੂ ਬਣ ਗਿਆ, ਫੌਜ ਵਿੱਚੋਂ ਅਪਰਾਮਤਾ। ਮਾਰੂ ਮਾਲਾ ਪੰਜਵਾ ਪੰਨਾ 102-3। ਫੂਟੋ ਅੰਡਾ ਭਰਮਕਾ ਮਨਹਿ ਭਇਓ ਪ੍ਰਗਾਸ, ਕਾਟੀ ਵੇਰੀ ਪਗਹਿ ਤੇ ਬੁਰਕੀਨੀ ਬੰਦ ਖਲਾਸ, ਆਵਣ ਜਾਣ ਰਹੇ ਹੋ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ ਰਾਹੁ ਜਪਤੇ ਸਾਧੂ ਸੰਗ ਪਿਆ, ਤੋ ਛੋੜ ਗਏ ਨਿਗਹਾਰ ਜਿਸ ਕੀ ਅਟਕ ਤਿਸ ਤੇ ਛੁੱਟੀ, ਤੋ ਕਹਾ ਕਰੈ ਕੋਟ ਵਾਰ ਚੁਕਾ ਭਾਰਾ, ਕਰਮ ਕਾ ਹੋਏ ਨਿਹਕਰਮਾ ਸਾਗਰ ਤੇ ਕੰਢਾ ਚੜ੍ਹੈ ਗੁਰਕੀਨੇ ਧਰਮਾ, ਸੱਚ ਥਾਨ ਸੱਚ ਬੈਠਕਾ ਸੱਚ ਸੁਆਓ ਬਣਾਇਆ, ਸੱਚ ਪੂੰਜੀ ਸੱਚ ਬਖਰੋ ਨਾਨਕ ਘਰ ਪਾਇਆ। ਜਦ ਤੂੰ ਆਪ ਜੀ ਦੀ ਉਮਰ ਸੰਤ ਬਾਬਾ ਆਇਆ ਜਦ ਤੂੰ ਆਪ ਜੀ ਉੱਪਰ ਸੰਤ ਬਾਬਾ ਆਇਆ ਸਿੰਘ ਜੀ ਦੀ ਕਿਰਪਾ ਹੋਈ ਸੀ। ਫੌਜ ਵਿੱਚ ਮਨ ਉਪਰਾਮ ਹੀ ਰਹਿੰਦਾ ਸੀ, ਪ੍ਰਾਏ ਅਧੀਨ ਸਿਮਰਨ ਵਿੱਚ ਕਈ ਰੁਕਾਵਟਾਂ ਹੁੰਦੀਆਂ ਹਨ। ਦੂਸਰਾ, ਆਪ ਬਾਬਾ ਆਇਆ ਸਿੰਘ ਜੀ ਦੀ ਸ਼ਰਨ ਪ੍ਰਾਪਤ ਕਰਨ ਤੋਂ, ਦੁਨਿਆਵੀ ਝੂਠੀ ਨੌਕਰੀ ਕਰਨ ਤੋਂ ਵੀ ਉਪਰਾਮ ਸਨ। ਸੱਚੇ ਮਹਾਂਪੁਰਸ਼ਾਂ ਦੀ ਸ਼ਰਨ ਮਿਲਣ ਤੋਂ ਉਹ ਪੇਟ ਵਾਸਤੇ ਕਿਸੇ ਮਨੁੱਖ ਦੀ ਖਿਦਮਤ ਕਰਨੇ ਪਸੰਦ ਨਹੀਂ ਸਨ ਕਰਦੇ, ਸੁਤੰਤਰ ਹੋ ਕੇ ਪ੍ਰਭੂ ਸਿਮਰਨ ਦਾ ਅਭਿਆਸ ਕਰਕੇ ਪਿਆਰੇ ਦਾ ਵਿਸਾਲ ਪ੍ਰਾਪਤ ਕਰਨਾ ਚਾਹੁੰਦੇ ਸਨ। ਅਖੀਰ ਉਹਨਾਂ ਨੇ ਫੌਜ ਵਿੱਚੋਂ ਆਪਣਾ ਨਾਮ ਕਟਵਾਉਣ ਦਾ ਫੈਸਲਾ ਬਣਾ ਲਿਆ। ਜਦੋਂ ਨਾਲ ਹੋਰ ਫੌਜੀਆਂ ਨੂੰ ਪਤਾ ਲੱਗਾ, ਉਹ ਵੀ ਸਾਰੇ ਨਾਮ ਕਟਵਾਉਣ ਲਈ ਤਿਆਰ ਹੋ ਗਏ। ਇਸ ਗੱਲ ਦੀ ਖ਼ਬਰ ਕਰਨਲ ਸਾਹਿਬ ਨੂੰ ਹੋਈ, ਉਹ ਬੜੇ ਚਿੰਤਾਤਰ ਸਨ। ਉਹਨਾਂ ਨੇ ਸੂਬੇਦਾਰ ਮੇਜਰ ਨਾਲ ਵਿਚਾਰ ਕੀਤੀ। ਸੂਬੇਦਾਰ ਜੀ ਨੇ ਕਿਹਾ ਕਿ ਸਾਹਿਬ, ਆਪ ਉਹਤੀ ਮਰਦਾਨ ਬਾਬਾ ਆਇਆ ਸਿੰਘ ਜੀ ਨੂੰ ਬੇਨਤੀ ਕਰੋ। ਇਸ ਰਾਏ ਨੂੰ ਕਰਨਲ ਸਾਹਿਬ ਨੇ ਮੰਨ ਲਿਆ। ਸਾਰੀ ਹਕੀਕਤ ਉਹਤੀ ਮਰਦਾਨ ਮਹਾਂਪੁਰਸ਼ਾਂ ਨੂੰ ਦੱਸੀ। ਉਹਨਾਂ ਨੇ ਸੰਤ ਜਵਾਲਾ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਸਾਥੀਆਂ ਨੂੰ ਦੇਸ਼ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਹੀ ਸਾਡੇ ਬਜ਼ੁਰਗਾਂ ਦਾ ਸਿਧਾਂਤ ਹੈ। ਤੁਹਾਨੂੰ ਹੋਰ ਗੁਰਮੁਖ ਮਹਾਂਪੁਰਸ਼ਾਂ ਦੀ ਸੰਗਤ ਮਿਲੇਗੀ, ਪਰਸਪਰ ਆਪ ਨੂੰ ਲਾਭ ਹੋਵੇਗਾ ਤੇ ਤੁਹਾਡੀ ਸੰਗਤ ਨਾਲ ਬੇਅੰਤ ਫੌਜੀ ਸਿੰਘਾਂ ਦੀ ਕਲਿਆਣ ਹੋਵੇਗੀ। ਇਸ ਲਈ ਇਸ ਵਕਤ ਫੌਜੀ ਨੌਕਰੀ ਦਾ ਤਿਆਗ ਨਾ ਕਰੋ। ਹੁਣ ਮਹਾਂਪੁਰਸ਼ਾਂ ਦੇ ਬਚਨਾਂ ਅੱਗੇ ਕੀ ਜ਼ੋਰ ਸੀ? ਮਹਾਂਪੁਰਸ਼ਾਂ ਦੀ ਆਗਿਆ ਮੰਨ ਕੇ ਸੀਸ ਝੁਕਾਇਆ, ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਕਰਨਲ ਸਾਹਿਬ ਪ੍ਰਸੰਨ ਚਿੱਤ ਹੋ ਕੇ ਸਾਰੇ ਫੌਜੀਆਂ ਸਮੇਤ ਆਪਣੀ ਛਾਉਣੀ ਆ ਗਿਆ। 1914 ਈਸਵੀ ਦੀ ਵਿਸ਼ਵ ਬਿਸ਼ਪ ਜੰਗ ਵਿੱਚ ਜਾਣਾ, ਸਲੋਕ ਕਬੀਰ, ਪੰਨਾ 1105। ਗਗਨ ਮਾਮਾ ਬਾਜੋ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ, ਅਬਜੂ ਜਨ ਕੋ ਤਾਓ, ਸੂਰਾ ਸੋ ਪਹਿਚਾਨੀ ਜੋ ਲਾਰਾ ਦਿਨ ਕੇ ਹੇਤ, ਪੁਰਜਾ ਪੁਰਜਾ ਘਟ ਮਰਿਆ ਕਰੂ ਨਾ ਛਾਡਿਆ ਖੇਤ। ਜਰਮਨੀ ਦੇ ਚਾਂਸਲਰ ਬਿਸਮਾਰਕ ਨੇ ਫਰਾਂਸ ਨੂੰ ਮਿੱਤਰਹੀਣ ਬਣਾਉਣ ਦਾ ਯਤਨ ਕੀਤਾ। ਇਸੇ ਉਦੇਸ਼ ਦੀ ਪੂਰਤੀ ਲਈ ਉਸ ਨੇ ਇਟਲੀ ਅੱਗੇ ਆਸਟਰੀਆ ਨੂੰ ਆਪਣੇ ਨਾਲ ਮਿਲਾ ਕੇ 1882 ਈਸਵੀ ਵਿੱਚ ਤਿੰਨ ਪੱਖੀ ਮੰਡਲ ਦੀ ਸਥਾਪਨਾ ਕੀਤੀ। ਆਪਣੀ ਸੰਕਟਮਈ ਸਥਿਤੀ ਨੂੰ ਵੇਖਦਿਆਂ ਹੋਇਆਂ ਫਰਾਂਸ ਨੇ ਵੀ ਆਪਣੇ ਮਿੱਤਰ ਲੱਭਣ ਦਾ ਯਤਨ ਕੀਤਾ। ਜਰਮਨੀ ਦਾ ਆਸਟਰੀਆ ਵੱਲ ਝੁਕਾਅ ਹੋਣ ਦੇ ਕਾਰਨ ਰੂਸ ਅਤੇ ਜਰਮਨੀ ਵਿੱਚ ਵਿਰੋਧ ਉਤਪੰਨ ਹੋ ਗਿਆ। ਇਸ ਲਈ ਫਰਾਂਸ ਨੇ 1894 ਈਸਵੀ ਵਿੱਚ ਰੂਸ ਨਾਲ ਸੰਧੀ ਕਰ ਲਈ। ਇੰਗਲੈਂਡ ਨੂੰ ਵੀ ਅਜਿਹੇ ਹਾਲਤਾਂ ਵਿੱਚ ਦੂਜੇ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਕਾਇਮ ਕਰਨੇ ਪਏ। ਜਦ ਜਰਮਨੀ ਨਾਲ ਮਿੱਤਰਤਾ ਸਥਾਪਿਤ ਕਰਨ ਵਿੱਚ ਅਸਫਲ ਰਿਹਾ ਤਾਂ ਉਸ ਨੇ 1902 ਈਸਵੀ ਵਿੱਚ ਜਪਾਨ ਨਾਲ ਸੰਧੀ ਕਰ ਲਈ। ਇਸ ਤੋਂ ਬਾਅਦ ਉਸ ਨੇ 1904 ਈਸਵੀ ਵਿੱਚ ਫਰਾਂਸ ਨਾਲ ਸਮਝੌਤਾ ਕਰ ਲਿਆ, 1908 ਈਸਵੀ ਵਿੱਚ ਰੂਸ ਨਾਲ। ਇਸ ਤਰ੍ਹਾਂ ਇੰਗਲੈਂਡ, ਰੂਸ ਅਤੇ ਫਰਾਂਸ ਨੇ ਮਿਲ ਕੇ ਤਿੰਨ ਰਾਸ਼ਟਰੀ ਸਮਝੌਤਾ ਟ੍ਰਿਪਲ ਇੰਟੈਂਟ ਕੀਤਾ। ਇਸ ਤਰ੍ਹਾਂ ਯੂਰਪ ਦੋ ਧੜਿਆਂ ਵਿੱਚ ਵੰਡਿਆ ਗਿਆ, ਜਿਸ ਵਿੱਚ ਈਰਖਾ ਦੇ ਦੁਵੈਸ਼ ਦੀ ਭਾਵਨਾ ਪੈਦਾ ਹੋ ਚੁੱਕੀ ਸੀ। ਪੂਰਬ ਵਿੱਚ ਵੀ ਇਹ ਦੇਸ਼ ਆਪਣੇ ਪ੍ਰਭਾਵ ਦਾ ਵਿਸਤਾਰ ਕਰਨ ਲਈ ਯਤਨਸ਼ੀਲ ਸਨ। ਜਰਮਨੀ ਦੇ ਬਾਦਸ਼ਾਹ ਵਿਲੀਅਮ ਕੈਸਰ ਇੱਕ ਬਹੁਤ ਚਾਹਵਾਨ ਵਿਅਕਤੀ ਸੀ। ਉਹ ਜਰਮਨੀ ਨੂੰ ਸੰਸਾਰ ਦੀ ਪਹਿਲੀ ਸ਼ਕਤੀ ਦੀ ਸ਼੍ਰੇਣੀ ਬਣਾਉਣਾ ਚਾਹੁੰਦਾ ਸੀ। ਇਸ ਤਰ੍ਹਾਂ ਦੀ ਹਾਲਤ ਨੇ ਯੁੱਧ ਦਾ ਵਾਤਾਵਰਣ ਤਿਆਰ ਕਰ ਦਿੱਤਾ, ਜਿਸ ਦਾ ਪ੍ਰਗਟਾਵਾ 1914 ਈਸਵੀ ਨੂੰ ਪਹਿਲੇ ਮਹਾਂਯੁੱਧ ਦੇ ਰੂਪ ਵਿੱਚ ਹੋਇਆ। ਇਹ ਯੁੱਧ ਕੋਈ 4 ਸਾਲ ਤੱਕ ਚੱਲਦਾ ਰਿਹਾ ਅਤੇ ਇਸ ਵਿੱਚ ਲਗਭਗ ਯੂਰਪ ਦੇ ਸਾਰੇ ਦੇਸ਼ਾਂ ਨੇ ਹਿੱਸਾ ਲਿਆ। ਅਜਿਹਾ ਯੁੱਧ ਸੰਸਾਰ ਵਿੱਚ ਪਹਿਲੇ ਕਦੀ ਵੀ ਨਹੀਂ ਲੜਿਆ ਗਿਆ। ਇਸ ਯੁੱਧ ਵਿੱਚ ਭਾਰਤੀ ਫੌਜਾਂ ਨੂੰ ਸ਼ਾਮਲ ਹੋਣਾ ਪਿਆ, ਜ਼ਿਆਦਾ ਕਰਕੇ ਸਿੱਖ ਵੇੜੇ ਫੌਜ ਵਿੱਚ ਸ਼ਾਮਲ ਕੀਤੇ ਗਏ। ਇਸ ਕਰਕੇ 35 ਸਿੱਖ ਰੈਜੀਮੈਂਟ ਵੀ ਲੜਾਈ ਵਿੱਚ ਸ਼ਾਮਲ ਕਰਨ ਵਾਸਤੇ ਪਿਸ਼ੌਰ ਤੋਂ ਰਾਵਲਪਿੰਡੀ ਨੂੰ ਮਾਰਚ ਕਰਨਾ ਪਿਆ। ਸੰਤ ਜਵਾਲਾ ਸਿੰਘ ਦਾ ਇੱਕ ਸਾਧੂ ਰੂਹ ਵਜੋਂ ਸਾਰੇ ਕਰਦੇ ਸਨ, ਜਿਸ ਕਰਕੇ ਸਾਰੀ 35 ਸਿੱਖ ਰੈਜੀਮੈਂਟ ਜੰਗ ਵਿੱਚ ਚਲੇ ਗਈ। ਪਰ ਸੰਤ ਜਵਾਲਾ ਸਿੰਘ ਜੀ ਨੂੰ ਛਾਉਣੀ ਵਿਚ ਹੀ ਰਹਿਣ ਦਿੱਤਾ। ਰਾਵਲਪਿੰਡੀ ਸਿੱਖ ਰੈਜੀਮੈਂਟਾਂ ਦੇ ਰਮਰੂਟਾਂ ਲਈ ਸਿਖਲਾਈ ਦਾ ਕੇਂਦਰ ਸੀ। ਜਦੋਂ ਹੋਰ ਭਰਤੀ ਦੀ ਲੋੜ ਪੈਂਦੀ ਸੀ ਤਾਂ ਰਾਵਲਪਿੰਡੀ ਤੋਂ ਹੀ ਟ੍ਰੇਨਡ ਨੌਜਵਾਨਾਂ ਦੇ ਜਥੇ ਯੁੱਧ ਵਿਚ ਭੇਜੇ ਜਾਂਦੇ ਸਨ। 1915 ਈਸਵੀ ਪਹਿਲੇ ਮਹੀਨੇ ਦੀ ਪਹਿਲੀ ਤਰੀਕ ਸੰਤ ਜਵਾਲਾ ਸਿੰਘ ਦਾ ਨਾਮ ਵੀ ਲੜਾਈ ਵਿਚ ਜਾਣ ਵਾਲੇ 200 ਸਿੰਘਾਂ ਦੇ ਜਥੇ ਵਿਚ ਪਾ ਦਿੱਤਾ ਗਿਆ। ਇਹ ਜਥਾ ਸੰਤਾਂ ਸਮੇਤ ਰਾਵਲਪਿੰਡੀ ਤੋਂ ਬੰਬਈ ਬੰਦਰਗਾਹ ਤੇ ਪਹੁੰਚ ਗਿਆ। 5-6 ਦਿਨਾਂ ਪਿੱਛੋਂ ਜੰਗੀ ਸਮਾਨ ਤੇ ਰਾਸ਼ਨ ਦਾ ਭਰਿਆ ਜਹਾਜ਼ ਆਇਆ, ਜਿਸ ਵਿਚ ਸਾਰਾ ਜਥਾ ਰਵਾਨਾ ਹੋ ਗਿਆ। ਇਸ ਜਹਾਜ਼ ਨੂੰ ਫਰਾਂਸ ਵਿਚ ਮਾਰਸ਼ਲ ਬੰਦਰਗਾਹ ਤੇ ਪਹੁੰਚਦਿਆਂ ਕੋਈ 20 ਦਿਨ ਲੱਗੇ ਤੇ ਜਥੇ ਨੂੰ ਸ਼ਹਿਰ ਦੇ ਰੈਸਟ ਕੈਂਪ ਵਿਚ ਭੇਜ ਦਿੱਤਾ ਗਿਆ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਥੋਂ ਵੀ ਪੰਜਾਬ ਵਾਂਗੂ ਸੰਤਾਂ ਨੇ ਅੰਮ੍ਰਿਤਵੇਲੇ ਦਾ ਨਿਤਨੇਮ ਸ਼ਾਮ ਦੇ ਨਿਤਨੇਮ ਤੋਂ ਉਪਰੰਤ ਦੀਵਾਨ ਸਜਾਉਣੇ ਨਾ ਛੱਡੇ। ਲਗਭਗ ਰਾਤ ਦੇ 9:30 ਤੀਕ ਦੀਵਾਨ ਸਜਦਾ ਸੀ। ਭਾਵੇਂ ਇੱਥੇ ਸਰਦੀ ਲੋਹੜੇ ਦੀ ਸੀ, ਫੇਰ ਵੀ ਸੰਤ ਜੀ ਸਿਰਫ ਕਾਕੀ ਰੰਗੀ ਚਾਦਰ ਲੈ ਕੇ ਇਕਾਂਤ ਕਿਸੇ ਜੰਗਲ ਵਿਚ ਨਿਕਲ ਜਾਂਦੇ ਤੇ ਸਾਰੀ ਰਾਤ ਚੌਂਕੜਾ ਮਾਰੀ ਤਪ ਸਾਧਨਾ ਵਿਚ ਬਤੀਤ ਕਰਦੇ ਸਨ। ਅੰਮ੍ਰਿਤ ਵੇਲੇ ਸਾਰਿਆਂ ਦੇ ਜਾਗਣ ਤੋਂ ਪਹਿਲਾਂ ਫਿਰ ਆਪਣੇ ਆਸਣ ਤੇ ਆ ਜਾਂਦੇ ਤੇ ਫੌਜੀ ਡਿਸਿਪਲਿਨ ਵਿਚ ਆਪਣੇ ਆਪ ਨੂੰ ਤਾਇਨਾਤ ਕਰ ਲੈਂਦੇ ਸਨ। ਸੰਤ ਭਗਤ ਸਿੰਘ ਜੀ ਚੋਲਾ, ਸੰਤ ਮਗਰ ਸਿੰਘ ਜੀ ਰਾਮਗੜ੍ਹ, ਸੰਤ ਨਿਰੰਜਣ ਸਿੰਘ ਜੀ ਮੋਹੀ ਨਾਲ ਮਿਲਾਪ, ਸੰਤ ਮੇਹਰ ਸਿੰਘ ਜੀ ਨਿਜਰਾਂ ਦੀ ਪੰਡੋਰੀ, ਮਾਰਸ਼ਲ ਸ਼ਹਿਰ। ਇਹ ਰੈਸਟ ਕੈਂਪ ਬਹੁਤ ਵੱਡਾ ਸੀ। ਇਸ ਕੈਂਪ ਨੂੰ ਲੜਾਈ ਵਿਚ ਜ਼ਖਮੀ ਹੋਣ ਵਾਲੇ ਜਵਾਨਾਂ ਦੀ ਸੇਵਾ ਸੰਭਾਲ ਲਈ ਵਰਤਿਆ ਜਾਂਦਾ ਸੀ। ਸੰਤ ਭਗਤ ਸਿੰਘ ਜੀ 25 ਪੰਜਾਬੀ ਪਲਟਨ ਵਿਚ ਸ਼ਾਮਲ ਹੋ ਕੇ ਲੜਾਈ ਵਿਚ ਗਏ ਸਨ। ਜ਼ਖਮੀ ਹੋਣ ਤੋਂ ਇਸ ਕੈਂਪ ਵਿਚ ਲਿਆਂਦੇ ਗਏ। ਇੱਥੇ ਸੰਤ ਜਵਾਲਾ ਸਿੰਘ ਜੀ ਦੀ ਤਪੱਸਿਆ ਬਾਰੇ ਵਿਚਾਰ ਚੱਲੀ। ਸੰਤ ਭਗਤ ਸਿੰਘ ਜੀ ਵੀ ਬਾਬਾ ਆਇਆ ਸਿੰਘ ਜੀ ਦੇ ਸੇਵਕ ਸਨ। ਆਪਣੇ ਗੁਰਭਾਈ ਨੂੰ ਮਿਲਣ ਦੀ ਤੀਬਰ ਇੱਛਾ ਪੈਦਾ ਹੋ ਗਈ। ਕੁਝ ਤੰਦਰੁਸਤ ਹੋਣ ਤੋਂ ਸੰਤ ਜਵਾਲਾ ਸਿੰਘ ਜੀ ਨੂੰ ਮਿਲੇ। ਇਹ ਮਿਲਾਪ ਸਦੀਵੀ ਕਾਲ ਗਾੜਾ ਹੋ ਗਿਆ। ਸਤਸੰਗ ਦੇ ਹੋਰ ਆਨੰਦ ਬਣਦੇ ਰਹੇ। ਇੱਕ ਦਿਨ ਦਜਲਾ ਦਰਿਆ ਦੇ ਦੂਸਰੇ ਪਾਸੇ ਕੇਸਰੀ ਨਿਸ਼ਾਨ ਨੂੰ ਝੂਲਦਿਆਂ ਹੋਇਆਂ ਸੰਤ ਮਗਰ ਸਿੰਘ ਜੀ ਅਤੇ ਸੰਤ ਨਿਰੰਜਨ ਸਿੰਘ ਜੀ ਮੋਹੀ ਨੇ ਦੇਖਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀ ਇੱਛਾ ਮੁੱਖ ਰੱਖ ਕੇ ਇੱਥੇ ਦਰਸ਼ਨ ਲਈ ਦਰਿਆ ਪਾਰ ਕਰਕੇ ਆਏ। ਇਹ ਨਿਸ਼ਾਨ 47 ਸਿੱਖ ਰੈਜੀਮੈਂਟ ਵੱਲੋਂ ਸੀ। ਆਪ ਦੋਵਾਂ ਮਹਾਂਪੁਰਸ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ, ਕਥਾ ਕੀਰਤਨ ਦਾ ਆਨੰਦ ਮਾਣਿਆ। ਇੱਥੇ ਹੀ ਸੰਤ ਜਵਾਲਾ ਸਿੰਘ ਜੀ ਨਾਲ ਮਿਲਾਪ ਹੋਇਆ। ਇਹ ਦੋਨੋਂ ਮਹਾਂਪੁਰਸ਼ ਵੀ ਹੋਤੀ ਮਰਦਾਨ ਡੇਰੇ ਦੇ ਸੇਵਕ ਸਨ। 47 ਸਿੱਖ ਰੈਜੀਮੈਂਟ ਜੋਰੋ ਸ਼ਲਮ ਤੋਂ ਮਿਸਰ ਦੇ ਮਸ਼ਹੂਰ ਸ਼ਹਿਰ ਸਿਕੰਦਰੀਆ ਚਲੇ ਗਈ। ਕੁਝ ਮਹੀਨਿਆਂ ਬਾਅਦ ਦਮਸ਼ਕ ਹੁੰਦੀ ਹੋਈ ਫਰਾਂਸ ਦੀ ਰਾਜਧਾਨੀ ਪੈਰਿਸ ਚਲੇ ਗਈ। ਇੱਥੇ ਸੰਤ ਜਵਾਲਾ ਸਿੰਘ ਜੀ ਨੂੰ ਬਾਬਾ ਮੇਹਰ ਸਿੰਘ ਜੀ ਪੂਰਨ ਯੋਗੀ ਸਨ ਔਰ ਬਾਬਾ ਆਇਆ ਸਿੰਘ ਜੀ ਦੇ ਪਰਮ ਸੇਵਕ ਸਨ ਮਿਲਾਪ ਹੋਇਆ ਅਤੇ ਹਿਰਦੇ ਗਦਗਦ ਹੋ ਗਏ। ਇਸ ਸਮੇਂ ਦੇ ਦੌਰਾਨ ਆਪ ਜੀ ਨੇ ਬਾਬਾ ਮੇਹਰ ਸਿੰਘ ਜੀ ਤੋਂ ਯੋਗ ਕਿਰਿਆ ਦਾ ਅਭਿਆਸ ਸਿੱਖਿਆ। ਸੰਤ ਮੇਹਰ ਸਿੰਘ ਜੀ 93 ਨੰਬਰ ਬਰਮਾ ਇਨਫੈਂਟਰੀ ਵਿਚ ਨੌਕਰੀ ਕਰਦੇ ਸਨ। ਪੈਰਿਸ ਵਿਚ 9-10 ਦਿਨ ਇਕੱਠੇ ਰਹਿਣ ਦਾ ਮੌਕਾ ਮਿਲਿਆ। ਬਰਫ ਬੜੀ ਪੈਂਦੀ ਸੀ, ਸਰਦੀ ਸਿਖਰਾਂ ਤੇ ਸੀ, ਪਰੰਤੂ ਮਹਾਂਪੁਰਸ਼ਾਂ ਦੀ ਤਪ ਸਾਧਨਾ ਵਿਚ ਰਾਈ ਮਾਤਰ ਵੀ ਤਬਦੀਲੀ ਨਾ ਆਈ। ਮਹਾਂਪੁਰਸ਼ਾਂ ਦੀ ਤਪੱਸਿਆ ਦਾ ਪ੍ਰਭਾਵ ਅੰਗਰੇਜ਼ਾਂ ਦੇ ਮਨਾਂ ਤੇ ਵੀ ਪਿਆ। ਉਹ ਵੀ ਗੁਰੂ ਨਾਨਕ ਦੇ ਘਰ ਦੇ ਸਾਧਕ ਬਣ ਗਏ ਤੇ ਮਹਾਂਪੁਰਸ਼ਾਂ ਨੂੰ ਪਾਦਰੀ ਕਹਿ ਕੇ ਆਜ਼ਾਦ ਕਰਨ ਲੱਗ ਪਏ। ਸਲੋਭ ਫਾਹੇ ਘਾਟੇ ਮਿਟੇ ਗੁਣ ਫਤਿਹ ਪਈ ਮਨਜੀਤ ਨਾਨੂ ਗੁਰ ਤੇ ਥਿਤ ਭਾਈ ਫਿਰਨ ਮਿਟੇ ਨਿਤ ਨੀਤ। ਸੰਤ ਬਾਬਾ ਜਵਾਲਾ ਸਿੰਘ ਜੀ ਵੀ ਕੋਤਲ ਮਾਰੇ ਮੋਰਚੇ ਵਿਚ ਆਪਣੇ ਜਥੇ ਸਮੇਤ ਗਏ ਸਨ। ਮਹਾਂਪੁਰਸ਼ਾਂ ਦੇ ਜਿੱਥੇ ਵੀ ਜਾਣ ਮਹਾਂਪੁਰਸ਼ਾਂ ਵਾਲੇ ਕਾਰਜ ਹੁੰਦੇ ਹਨ। ਲੜਾਈਆਂ ਨਿਰਾ ਹਥਿਆਰਾਂ ਜਾਂ ਬਾਹੂਬਲ ਨਾਲ ਨਹੀਂ ਲੜੀਆਂ ਜਾਂਦੀਆਂ, ਪਰਮੇਸ਼ਰ ਦੀ ਓਟ ਵੀ ਬੜੀ ਸ਼ੈ ਹੈ। ਜੋਰੋ ਸ਼ਲਮ ਵਿਚ 47 ਸਿੱਖ ਰੈਜੀਮੈਂਟ ਵੱਲੋਂ ਲੜਾਈ ਦੀ ਜਿੱਤ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਬਾਣੀ ਦਾ ਵਿਧੀ ਪੂਰਵ ਅਖੰਡ ਪਾਠ ਪ੍ਰਾਰੰਭ ਕਰ ਦਿੱਤਾ ਗਿਆ। ਜੰਗ ਹੋਣ ਕਰਕੇ ਬਲੈਕ ਆਊਟ ਸੀ। ਰਾਤ ਨੂੰ ਪਾਠ ਕਰਨ ਲਈ ਦੀਵੇ ਜਗਾਏ ਜਾਂਦੇ ਸਨ। ਏਅਰਪੋਰਟ ਸ਼ਿਕਾਇਤ ਪਲਟਣ ਦੇ CO ਪਾਸ ਪੁੱਜ ਗਈ। ਉਸ ਨੇ ਕਿਹਾ ਰਾਤ ਨੂੰ ਜੋਤਾਂ ਨਹੀਂ ਜਗਣੀਆਂ ਚਾਹੀਦੀਆਂ ਕਿਉਂਕਿ ਖਤਰੇ ਵਾਲੀ ਗੱਲ ਹੈ। ਅਖੀਰ ਲੈਫਟੀਨੈਂਟ ਜਨਰਲ ਕੋਲ ਵੀ ਸ਼ਿਕਾਇਤ ਪੁੱਜੀ। ਇੱਧਰ ਮਹਾਂਪੁਰਸ਼ਾਂ ਨੇ ਲਾਈਟ ਬੰਦ ਨਾ ਹੋਣ ਦਿੱਤੀ। ਇਤਨੇ ਨੂੰ ਜਨਰਲ ਸਟਾਫ ਸਮੇਤ ਪਹੁੰਚ ਗਿਆ ਔਰ ਸੰਤਾਂ ਨੂੰ ਬੁਲਾਇਆ। ਮਹਾਂਪੁਰਸ਼ਾਂ ਨੇ ਫਰਮਾਇਆ, ਅਸੀਂ ਤਾਂ ਸਾਰਾ ਕੁਝ ਜੰਗ ਦੀ ਜਿੱਤ ਵਾਸਤੇ ਕਰ ਰਹੇ ਹਾਂ, ਜੇ ਆਪ ਨੂੰ ਮਨਜ਼ੂਰ ਨਹੀਂ ਤਾਂ ਬਾਣੀ ਦਾ ਪਾਠ ਬੰਦ ਕਰ ਦਿਓ। ਕੁਝ ਸੋਚਣ ਤੋਂ ਬਾਅਦ ਜਨਰਲ ਸਾਹਿਬ ਨੇ ਕਿਹਾ ਸਾਨੂੰ ਤਾਂ ਜਿੱਤ ਚਾਹੀਦੀ ਹੈ। ਫਿਰ ਮਹਾਂਪੁਰਸ਼ਾਂ ਨੇ ਕਿਹਾ ਇਸੇ ਤਰ੍ਹਾਂ ਰੋਸ਼ਨੀ ਜਗਣ ਦਿਓ। ਇੱਧਰ ਪਾਠ ਦਾ ਭੋਗ ਪਿਆ, ਉੱਧਰ ਜਿੱਤ ਦੇ ਨਗਾਰੇ ਵੱਜ ਗਏ। ਸਾਰੇ ਅਫਸਰਾਂ ਨੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ, ਪ੍ਰਸ਼ਾਦ ਵੰਡੇ। ਜਿੱਤ ਪ੍ਰਭੂ ਦੀ ਬਖਸ਼ਿਸ਼ ਹੈ। ਪੱਛਮੀ ਲੋਕ ਤਕਰੀਬਨ ਮਾਸ ਸ਼ਰਾਬ ਦੇ ਆਦੀ ਹਨ। ਮਹਾਂਪੁਰਸ਼ਾਂ ਦੀ ਸੰਗਤ ਕਰਕੇ ਤਕਰੀਬਨ ਸਿੱਖ ਪਲਟਣਾ ਅੰਮ੍ਰਿਤਧਾਰੀ ਹੋ ਗਈਆਂ ਸਨ। ਮਾਸਾਹਾਰੀਆਂ ਨੇ ਅਫਸਰਾਂ ਨੇ ਸ਼ਿਕਾਇਤਾਂ ਕੀਤੀਆਂ ਸਨ ਕਿ ਸ਼ਾਕਾਹਾਰੀ ਮਾਸਾਹਾਰੀਆਂ ਨਾਲ ਮੁਕਾਬਲਾ ਕਿਵੇਂ ਕਰਨਗੇ। ਜਨਰਲ ਸਾਹਿਬ ਨੇ ਸੰਤਾਂ ਨੂੰ ਇਸ ਪ੍ਰਸ਼ਨ ਦਾ ਉੱਤਰ ਪੁੱਛਿਆ। ਮਹਾਂਪੁਰਸ਼ਾਂ ਨੇ ਦੱਸਿਆ, ਮਾਸ ਅੰਡਾ ਸ਼ਰਾਬ ਤੰਬਾਕੂ ਇਨਸਾਨ ਦੇ ਜਸਾਂ ਦਾ ਨਾਸ ਕਰਨ ਵਾਲੇ ਹਨ। ਬਕਾਰੀ ਆਦਮੀ ਦੀ ਆਤਮਾ ਦੁਰਬਲ ਹੁੰਦੀ ਹੈ। ਜਦੋਂ ਇਨਸਾਨ ਆਹਾਰ ਸੁੱਧ ਖਾਂਦਾ ਹੈ, ਬਿਰਤੀ ਸਤਗੁਣ ਹੋ ਕੇ ਸਿਮਰਨ ਵਿੱਚ ਉੱਠਦੀ ਹੈ। ਨਾਮ ਦੇ ਅਭਿਆਸ ਤੋਂ ਆਤਮਾ ਬਲਵਾਨ ਹੋ ਕੇ ਨਿਰਭੈਤਾ ਨੂੰ ਪ੍ਰਾਪਤ ਕਰਦੀ ਹੈ। ਨਿਰਭੈ ਆਦਮੀ ਹੀ ਜਿੱਤ ਪ੍ਰਾਪਤ ਕਰ ਸਕਦਾ ਹੈ। ਤਾਂ ਜਰਨੈਲ ਸਾਹਿਬ ਨੇ 47 ਸਿੱਖ ਰੈਜੀਮੈਂਟ ਦੇ ਸੀਓ ਨੂੰ ਹੁਕਮ ਦਿੱਤਾ ਕਿ ਪਾਦਰੀ ਸਾਹਿਬ ਜੋ ਕਹਿ ਰਹੇ ਹਨ ਪ੍ਰਤੱਖ ਕਰਵਾਇਆ ਜਾਏ। ਸੋ ਇੱਕ ਪਾਸੇ ਮਹਾਂਪੁਰਸ਼ਾਂ ਦੇ ਨਾਮ ਅਭਿਆਸੀ ਅੰਮ੍ਰਿਤਧਾਰੀ ਸ਼ਾਕਾਹਾਰੀ, ਦੂਜੇ ਪਾਸੇ ਮਾਸਾਹਾਰੀ ਜਵਾਨ ਮੋਰਚੇ ਲਗਾ ਕਰ ਆ ਗਏ। ਮੁਕਾਬਲਾ ਹੋਇਆ। ਗੁਰੂ ਕਿਰਪਾ ਨਾਲ ਨਾਮ ਅਭਿਆਸੀ ਸ਼ਾਕਾਹਾਰੀਆਂ ਦੀ ਜਿੱਤ ਹੋਈ। ਜਰਨਲ ਸਾਹਿਬ ਨੂੰ ਯਕੀਨ ਹੋ ਗਿਆ ਕਿ ਜਿੱਤ ਸ਼ਰਾਬ ਮਾਸ ਦੀ ਨਹੀਂ ਬਲਕਿ ਨਾਮ ਵਿੱਚ ਰੰਗ ਰਤੜੇ ਪ੍ਰੇਮੀਆਂ ਦੇ ਆਤਮ ਬਲ ਵਿੱਚ ਹੈ। ਜਰਨਲ ਸਾਹਿਬ ਪਾਦਰੀ ਸਾਹਿਬ ਸੰਤ ਜਵਾਲਾ ਸਿੰਘ ਜੀ ਦਾ ਧੰਨਵਾਦ ਕੀਤਾ। ਜਰਨਲ ਸਾਹਿਬ ਨੇ ਪਾਦਰੀ ਸਾਹਿਬ ਸੰਤ ਜਵਾਲਾ ਸਿੰਘ ਜੀ ਦਾ ਧੰਨਵਾਦ ਕੀਤਾ ਤੇ ਕਿਹਾ, ਆਪ ਜੈਸੇ ਪਾਦਰੀਆਂ ਦੀ ਕਿਰਪਾ ਨਾਲ ਸਾਡੀ ਸ਼ਾਨਦਾਰ ਜਿੱਤ ਹੋਈ ਹੈ। ਇਹ ਸਾਰੇ ਫੌਜੀ ਕ੍ਰਿਸ਼ਮੇ ਹਨ, ਸਵਈਆ ਕ੍ਰਿਸ਼ਨ ਅਵਤਾਰ ਹਨ ਜੀ। ਤਿਸ ਕੋ ਜਗ ਮੈਂ ਮੁਕਤੀ ਹਰ ਚਿਤ ਮੈਂ ਯੁੱਧ ਵਿਚਾਰਾ, ਦੇਹ ਅਨੇਤਨ ਨਿਤਰ ਹੈ, ਜਸ ਨਾਮ ਚੜ੍ਹੈ ਭਵ ਸਾਗਰ ਤਾਰ ਹੈ, ਧੀਰੇ ਤਾਮ ਬਨਾਏ ਇਹ ਤਨ, ਬੁੱਧ ਸੰਦੀਪ ਕੁਝ ਉਜਿਆਰਾ, ਗਿਆਨ ਹੈ ਕਿ ਵਡਨੀ ਮਨੁ ਹਾਥ ਲੈ, ਕਾਤਰ ਤਾ ਕੁਤਵਾਰ ਬਹਾਰ ਹੈ, ਆਸੂਰੀ ਬਿਹੰਡਣ ਦੁਸ਼ਟ ਨਿਕੰਦਣ ਪੁਸ਼ਟ ਅਦੰਡਣ ਰੂਪ ਅਤੇ ਚੰਡਾ ਸੁਰ ਚੰਡਣ ਮੁੰਡ ਬਿਹੰਡਣ ਧੂਮਰ ਵਿਧੁੰਸਣ ਮਹਿਕਮ ਅਤੇ ਦਾਨਮ ਪ੍ਰਹਾਰਨ ਨਰਕ ਨਿਵਾਰਨ ਆਦਮ ਉਧਾਰਨ ਉਰਦ ਅਦੇ ਜੈ ਜੈ ਹੋਸੀ ਮਹਿਕਾਸਰ ਮਰਦਨ ਰਮਕ ਪਰਦਨ ਆਦਿ ਬ੍ਰਿਤੇ ਅਕਾਲ ਉਸ ਦੇਸ਼ ਪਰਤਣ। 1915 ਈਸਵੀ ਵਿਚ ਪਹਿਲੀ ਵਿਸ਼ਵ ਜੰਗ ਕੁਝ ਅਹਿਦਨਾਮਿਆਂ ਕਾਰਨ ਕੁਝ ਦਿਨਾਂ ਲਈ ਰੁਕ ਗਈ, ਤਾਂ ਭਾਰਤੀ ਫੌਜਾਂ ਨੂੰ ਦੇਸ਼ ਪਰਤਣ ਦੇ ਹੁਕਮ ਹੋ ਗਏ। ਜੰਗ ਮੁਕਣ ਤੋਂ ਸਾਰੇ ਫੌਜੀਆਂ ਨੇ ਜਸ਼ਨ ਮਨਾਏ, ਦੀਪਮਾਲਾ ਕੀਤੀਆਂ, ਆਪੋ ਆਪਣੇ ਧਰਮ ਸਥਾਨਾਂ ਵਿਖੇ ਖੁਸ਼ੀਆਂ ਕੀਤੀਆਂ, ਪ੍ਰਸ਼ਾਦ ਵੰਡੇ, ਅਕਾਲ ਪੁਰਖ ਦਾ ਧੰਨਵਾਦ ਕੀਤਾ, ਤਿਆਰੀਆਂ ਹੋਈਆਂ, ਸੰਤਾਂ ਵਾਲਾ ਬੇੜਾ ਵੀ ਫਰਾਂਸ ਦੀ ਮਾਰਸ਼ਲ ਬੰਦਰਗਾਹ ਤੇ ਲਿਆਂਦਾ ਗਿਆ। ਸੰਤ ਪਲਟਣ ਸਮੇਤ 15 ਨਵੰਬਰ 1916 ਈਸਵੀ ਨੂੰ ਜਹਾਜ ਚੜ੍ਹ ਗਏ। ਇਸੇ ਜਹਾਜ ਵਿਚ ਸੰਤ ਮੇਹਰ ਸਿੰਘ ਜੀ ਦੀ ਪਲਟਣ ਸੀ। ਦੋਹਾਂ ਗੁਰਭਾਈਆਂ ਨੇ ਸਫ਼ਰ ਦੀ ਨਿਰਵਿਘਨਤਾ ਲਈ ਜਹਾਜ ਵਿਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰ ਦਿੱਤੇ। ਪਹਿਲੇ ਪਾਠ ਦਾ ਭੋਗ ਪਿਆ, ਦੂਸਰਾ ਪਾਠ ਜਾਰੀ ਕਰ ਦਿੱਤਾ। ਚੌਥੇ ਦਿਨ ਸਮੁੰਦਰ ਵਿਚ ਤੂਫਾਨ ਆ ਗਿਆ, ਜਹਾਜ ਡੱਕੋ ਡੁੱਲੇ ਖਾਣ ਲੱਗ ਪਿਆ, ਸਾਰੇ ਉਦਾਸ ਹੋ ਗਏ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਮਹਾਂਪੁਰਸ਼ਾਂ ਨੇ ਫਰਮਾਇਆ, ਵਾਹਿਗੁਰੂ ਭਲੀ ਕਰਨਗੇ, ਪਾਠ ਇਸੇ ਤਰ੍ਹਾਂ ਜਾਰੀ ਕੀਤੇ ਹਨ ਕਿ ਜਹਾਜ ਸਹੀ ਸਲਾਮਤ ਹਿੰਦੁਸਤਾਨ ਪਹੁੰਚ ਜਾਵੇ। ਸਾਰੇ ਮਹਾਂਪੁਰਸ਼ਾਂ ਦੇ ਕ੍ਰਿਸ਼ਮਿਆਂ ਤੋਂ ਵਾਕਫ ਸਨ। 2 ਦਿਨ ਜਹਾਜ ਡੱਕੋ ਡੁੱਲੇ ਖਾਂਦਾ ਰਿਹਾ, ਉਪਰੰਤ ਗੁਰਦਾਸ ਦੀ ਕਿਰਪਾ ਨਾਲ ਸੰਕਟ ਟਲ ਗਿਆ। ਸਾਰੇ ਫੌਜੀਆਂ ਦੇ ਮਨ ਵਿਚ ਸੰਤਾਂ ਲਈ ਹੋਰ ਅਥਾਹ ਸ਼ਰਧਾ ਵੱਧ ਗਈ। ਤਕਰੀਬਨ 1 ਜਨਵਰੀ 1917 ਈਸਵੀ ਨੂੰ ਜਹਾਜ ਬੰਬਈ ਬੰਦਰਗਾਹ ਤੇ ਸਹੀ ਸਲਾਮਤ ਪਹੁੰਚ ਗਿਆ। ਇੱਥੇ ਪਹੁੰਚ ਕੇ ਸਾਰੇ ਜਵਾਨ ਆਪੋ ਆਪਣੀਆਂ ਪਲਟਣਾਂ ਵਿਚ ਆ ਗਏ। ਮਹਾਂਪੁਰਸ਼ ਵੀ 35 ਸਿੱਖ ਰੈਜੀਮੈਂਟ ਪਿਸ਼ੌਰ ਛਾਉਣੀ ਵਿਚ ਪਹੁੰਚ ਗਏ। ਮਹਾਂਪੁਰਸ਼ ਇਰਾਦੇ ਦੇ ਦ੍ਰਿੜ ਹੁੰਦੇ ਹਨ, ਉਹ ਪ੍ਰਭੂ ਦੀ ਬੰਦਗੀ ਨਾਲ ਹਰ ਥਾਂ ਇਕਬਾਲ ਪ੍ਰਾਪਤ ਕਰਦੇ ਹਨ। ਧਨਾਸਰੀ ਮਹਲਾ 5 ਕਰ 8 ਪੰਨਾ 679 ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਧ ਸਾਧ ਸੰਭਾਲੇ, ਲੋਕ ਪ੍ਰਲੋਕ ਸੰਗ ਸਹਾਈ, ਜਦਕਤ ਮੋਹਿ ਰਖਵਾਲੇ, ਗੁਰਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਏ ਨਾ ਸਾਕਿਆ ਜਾਲੇ, ਰਾਹੋ ਨਿਰਤਨ ਗੋਤਨ ਅੰਧਲੇ ਗੋਟੇ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬਹੁਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ, ਹੋਤੀ ਮਰਦਾਨ ਜਾਣਾ ਨੌਕਰੀ ਤਿਆਗ, ਨਗਰ ਵਾ ਹਮੇ ਨਾ ਪਾਵੈ, ਸਾਈ ਕੀ ਨਗਰੀ ਅਤ ਸੁੰਦਰ, ਜਹਾਂ ਕੋਈ ਆਵੈ ਨਾ ਜਾਵੇ, ਚਾਂਦ ਸੂਰਜ ਜਾਂ ਪਾਉਣ ਨਾ ਪਾਣੀ, ਕੋਈ ਸੰਦੇਸ਼ ਪਹੁੰਚਾਵੈ, ਡਰ ਦੇ ਹੇ ਸਾਈ ਕੋ ਸੁਣਾਵੈ। ਕਬੀਰ ਜੀ, ਸੰਤ ਜਵਾਲਾ ਸਿੰਘ ਜੀ ਦਾ ਮਨ ਮਹਾਂਪੁਰਸ਼ਾਂ ਦੇ ਦਰਸ਼ਨਾਂ ਲਈ ਵਿਵਲ ਹੋ ਉੱਠਿਆ। ਸਾਰੇ ਫੌਜੀਆਂ ਨੂੰ ਛੁੱਟੀਆਂ ਹੋਈਆਂ, ਉਹ ਆਪੋ ਆਪਣੇ ਪਰਿਵਾਰਾਂ ਨੂੰ ਮਿਲਣ ਗਏ, ਪ੍ਰੰਤੂ ਸੰਤ ਜਵਾਲਾ ਸਿੰਘ ਜੀ ਸਾਰੇ ਨਾਤੇ ਤੋੜ ਕੇ ਇੱਕ ਨਾਲ ਜੋੜਨ ਵਾਲੇ ਆਪਣੇ ਮੁਰਸ਼ਦ ਬਾਬਾ ਸਿੰਘ ਜੀ ਪਾਸ ਆ ਗਏ। ਆਪਣੀ ਤਨਖਾਹ ਭੇਟ ਚੜਾਈ। ਮਹਾਂਪੁਰਸ਼ਾਂ ਨੇ ਕਿਹਾ, ਮਾਇਆ ਆਪਣੇ ਮਾਤਾ ਪਿਤਾ ਨੂੰ ਦਿਓ। ਸੰਤਾਂ ਨੇ ਬੇਨਤੀ ਕੀਤੀ, ਹੁਣ ਤਾਂ ਮੇਰੇ ਮਾਤਾ ਪਿਤਾ ਆਪ ਹੀ ਹੋ। 7 ਦਿਨ ਮਹਾਂਪੁਰਸ਼ਾਂ ਦੀ ਯਾਦ ਵਿੱਚ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਫੌਜ ਵਿੱਚ ਨਾਮ ਕਟਵਾਉਣ ਲਈ ਅਰਜ਼ੀ ਕੀਤੀ। ਮਹਾਂਪੁਰਸ਼ਾਂ ਨੇ ਬੇਨਤੀ ਪ੍ਰਵਾਨ ਕਰ ਲਈ, ਕਿਹਾ ਹੁਣ ਆਪ ਦਾ ਸਮਾਂ ਸੰਗਤ ਦੀ ਸੇਵਾ ਲਈ ਆ ਗਿਆ ਹੈ, ਆਪ ਸੁਤੰਤਰ ਹੋ, ਬਸ ਮੁਰਸ਼ਦ ਦੀ ਆਗਿਆ ਦਰਗਾਹੀ ਹੁਕਮ ਸੀ। ਆਪ ਆਪਣੀ ਪਲਟਣ ਵਿੱਚ ਆ ਗਿਆ। ਸੂਬੇਦਾਰ ਮੇਜਰ ਜੀ ਪਾਸ ਨਾਮ ਕਟਵਾਉਣ ਵਾਸਤੇ ਦਰਖਾਸਤ ਦਿੱਤੀ, ਉਹਨਾਂ ਨੇ ਬੜੇ ਲਾਰੇ ਦਿੱਤੇ, ਪ੍ਰੰਤੂ ਆਪ ਨੇ ਸਾਰੇ ਪ੍ਰਲੋਭਨ ਤਿਆਗ ਦਿੱਤੇ। ਨਾਮ ਕਟਵਾ ਕੇ ਫੌਜ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਕਰਵਾ ਕੇ ਲੰਗਰ ਦੀਵਾਨ ਅੰਬਰ ਸੰਚਾਰ ਕਰਵਾਏ। ਸਾਰੇ ਫੌਜੀ ਵੀਰਾਂ ਨੂੰ ਗੁਰਮਤਿ ਮਰਯਾਦਾ ਤੇ ਚੱਲਣ ਦਾ ਉਪਦੇਸ਼ ਦਿੱਤਾ। ਵਿਛੋੜਾ ਸਹਿ ਕਹਿ ਸੀ, ਸਾਰੇ ਫੌਜੀ ਸੰਤਾਂ ਨੂੰ ਗੁਰਬਕੜੀਆਂ ਪਾ ਕੇ ਮਿਲੇ ਅਤੇ ਬਹੁਤ ਹੀ ਵਰਲਾਪ ਕਰਦੇ ਸਨ। ਮਹਾਂਪੁਰਸ਼ਾਂ ਨੇ ਸਭ ਨੂੰ ਧੀਰੇ ਦਿੱਤੀ ਅਤੇ ਕਿਹਾ, ਸਿੱਖੀ ਸਿਧਾਂਤਾਂ ਤੇ ਅਮਲ ਕਰਨਾ, ਗੁਰਬਾਣੀ ਪਾਣੀ, ਨਾਮ ਦੀ ਕਮਾਈ, ਸਤਸੰਗ ਕਰਨਾ ਕਰਤਾਰ ਭਲਾ ਕਰੇਗਾ। ਬੈਂਡ ਬਾਜਿਆਂ ਨਾਲ ਸੰਤਾਂ ਨੂੰ ਵਿਦਾਇਗੀ ਦਿੱਤੀ। ਵੱਡੇ ਤੋਂ ਛੋਟੇ ਅਫਸਰਾਂ ਨੇ ਖਿਮਾ ਮੰਗੀ, ਕਿਹਾ ਮਹਾਂਪੁਰਸ਼ੀ ਨੌਕਰੀ ਨਾਤੇ ਅਸੀਂ ਆਪ ਜੀ ਦਾ ਸਤਿਕਾਰ ਪੂਰੇ ਤਰੀਕੇ ਨਾਲ ਨਿਭਾ ਨਹੀਂ ਸਕੇ। ਮਹਾਂਪੁਰਸ਼ਾਂ ਕਿਹਾ, ਪ੍ਰੇਮ ਵਿੱਚ ਦੁੱਖ ਦ੍ਰਿਸ਼ਟੀ ਨਹੀਂ ਹੁੰਦੀ, ਸਾਰਿਆਂ ਦੇ ਨੇਤਰ ਸਜਲ ਸਨ, ਪਰੰਤੂ ਮਹਾਂਪੁਰਸ਼ਾਂ ਦੇ ਸੰਕਲਪ ਅੱਗੇ ਕੋਈ ਵੀ ਕੁਝ ਨਹੀਂ ਸੀ ਕਰ ਸਕਦਾ। ਆਪ ਜੀ ਖੁਸ਼ੀ ਖੁਸ਼ੀ ਸਭ ਤੋਂ ਵਿਦਾਇਗੀ ਲਈ ਅਤੇ ਮੈਂ ਤੁਹਾਡਾ ਛੋਟਾ ਵੀਰ ਸਾਂ, ਤੁਸੀਂ ਭਾਵੇਂ ਮੈਨੂੰ ਮਹਾਂਪੁਰਸ਼ ਜਾਣ ਕੇ ਸਤਿਕਾਰ ਪਿਆਰ ਬਖਸ਼ਦੇ ਰਹੇ ਹੋ, ਸੇਵਾ ਵਿੱਚ ਕੋਈ ਤਰੁੱਟੀ ਰਹੀ ਹੋਵੇ ਜਾਂ ਅਧਨੇ ਸੇਵਕ ਕਿਸੇ ਵੀ ਤੋਂ ਅਧਨੇ ਸੇਵਕ ਤੋਂ ਕਿਸੇ ਵੀ ਵੀਰ ਦਾ ਦਿਲ ਦੁਖਿਆ ਹੋਵੇ ਖਿਮਾ ਕਰਨੇ। ਮੈਂ ਅੱਗੇ ਵੀ ਆਪ ਜੀ ਦਾ ਦਾਸ ਹਾਂ, ਹੁਣ ਵੀ ਰਹਾਂਗਾ। ਅਰਦਾਸ ਕਰਨੀ ਮੇਰੀ ਬਾਬਾ ਆਸ ਸਿੰਘ ਜੀ ਨਾਲ ਪ੍ਰੀਤ ਨਿਭ ਜਾਵੇ। ਅੱਗੇ ਫੌਜੀ ਵੀਰਾਂ ਦੇ ਨਾਮ ਨੂੰ ਉਹਨਾਂ ਅੱਗੇ ਫੌਜੀ ਵੀਰਾਂ ਦੇ ਨਾਮ ਨੂੰ ਉਹਨਾਂ ਆਗਿਆ ਮੰਨ ਕੇ ਸਾਰੇ ਸੰਸਾਰ ਤੇ ਰੋਸ਼ਨ ਕਰ ਸਕਾਂ ਕਿ ਇੱਕ ਫੌਜੀ ਜਵਾਨ ਜਵਾਲਾ ਸਿੰਘ ਨੇ ਕਿਸ ਤਰ੍ਹਾਂ ਮਹਾਂਪੁਰਸ਼ਾਂ ਤੋਂ ਅਗੰਮੀ ਬਖਸ਼ ਪ੍ਰਾਪਤ ਕੀਤੀ ਹੈ। ਮੈਂ ਤੁਹਾਡਾ ਹਾਂ, ਤੁਸੀਂ ਮੇਰੇ ਹੋ, ਆਪਣੇ ਦੀ ਲਾਜ ਨਿਭਾਉਣ ਦੀ ਅਰਦਾਸ ਕਰਿਓ। ਤੁਹਾਡਾ ਸਦਾ ਹੀ ਰਿਣੀ ਰਹਾਂਗਾ। ਮਹਾਂਪੁਰਸ਼ਾਂ ਦੇ ਨਿਮਰਤਾ ਭਰੇ ਬਾਗ ਸਾਰਿਆਂ ਦੇ ਹਿਰਦਿਆਂ ਨੂੰ ਸਾਬਣ ਵਾਂਗੂ ਚੀਰ ਕੇ ਰੱਖ ਗਏ, ਪਰ ਕਾਦਰ ਦੀ ਕੁਦਰਤ ਅੱਗੇ ਬੇਵਾਸ਼ ਸਨ। ਕਈਆਂ ਨੇ ਤੇ ਸੰਤਾਂ ਨਾਲ ਹੀ ਫੌਜ ਚੋਂ ਨਾਮ ਕਟਵਾ ਕੇ ਹੋਤੀ ਮਲਾਨ ਸੰਤਾਂ ਨਾਲ ਰਹਿਣ ਦੀ ਪ੍ਰਤਿਗਿਆ ਕਰ ਲਈ। ਮੈਂ ਹਰ ਨਾਮ ਮੈਂ ਹਰ ਬਿਰਹ ਲਗਾਈ ਜੀਓ, ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜੀਓ। ਗੌੜੀ ਮਹਲਾ ਚੌਥਾ ਪੰਨਾ 175। ਹਾਫਿਜ਼ ਸਾਹਿਬ ਫਰਮਾਉਂਦੇ ਹਨ ਕਿ ਤੂੰ ਤਰ ਅੱਖਾਂ ਤੋਂ ਹੰਝੂਆਂ ਦੇ ਮੋਤੀ ਬਰਸਾ, ਸ਼ਾਇਦ ਇਹ ਬਸਲ ਮਲਾਪ ਰੂਪੀ ਰਾਜ ਹੰਸ ਇਹਨਾਂ ਮੋਤੀਆਂ ਨੂੰ ਦੇਖ ਕੇ ਤੇਰੇ ਪਿਆਰ ਦੇ ਜਾਲ ਵਿੱਚ ਆ ਫਸਣ ਦਾ ਇਰਾਦਾ ਕਰੇ। ਮੌਲਵੀ ਰੂਮ ਸਾਹਿਬ ਫਰਮਾਉਂਦੇ ਹਨ, ਕਾਸ਼ ਮੈਂ ਮਾਲਕ ਦੀ ਪ੍ਰਾਪਤੀ ਲਈ ਇਤਨਾ ਰੋਂਦਾ ਕਿ ਹੰਝੂਆਂ ਦਾ ਦਰਿਆ ਵਗ ਜਾਂਦਾ ਤੇ ਮੇਰਾ ਹਰ ਹੰਝੂ ਪਰਮਾਰਥ ਦਾ ਮੋਤੀ ਬਣ ਜਾਂਦਾ, ਉਹਨਾਂ ਮੋਤੀਆਂ ਨੂੰ ਪ੍ਰੀਤਮ ਪਰ ਕੁਰਬਾਨ ਕਰ ਦਿੰਦਾ। ਸੋ ਸੰਤ ਮਹਾਂਪੁਰਸ਼ਾਂ ਨੇ ਜਨਵਰੀ ਦੇ ਆਦ ਵਿੱਚ 1914 ਈਸਵੀ ਨੂੰ ਆਪਣਾ ਨਾਮ ਕਟਵਾ ਕੇ ਹੋਤੀ ਮਰਦਾਨ ਸੰਤ ਬਾਬਾ ਆਇਆ ਸਿੰਘ ਜੀ ਦੀ ਸ਼ਰਨ ਗ੍ਰਹਿਣ ਕਰ ਲਈ ਸੀ। ਇੱਥੇ ਆਪ ਜੀ 1917 ਤੋਂ 1918 ਈਸਵੀ ਤੱਕ ਲਗਾਤਾਰ ਗੁਰੂ ਨਾਨਕ ਦੇ ਦਰਬਾਰ ਦੀ ਮਹਾਂਪੁਰਸ਼ਾਂ ਦੀ ਅਰਦਲ ਵਿੱਚ ਰਹਿ ਕੇ ਹੁਕਮੀ ਸੇਵਾ ਉਸ ਵਕਤ ਹੀ ਕਰਦੇ ਰਹੇ ਜਦ ਤੋੜੀ ਮਹਾਂਪੁਰਸ਼ਾਂ ਨੇ ਇੱਥੋਂ ਰਵਾਨਗੀ ਦੇ ਹੁਕਮ ਨਾ ਦਿੱਤੇ। ਬਿਰਹ ਵਿੱਚ ਕੁੱਠੇ ਕਵਿਤ 88 ਭਾਈ ਗੁਰਦਾਸ। ਗੁਰਸਿੱਖ ਸਾਧ ਸੰਗ ਰੰਗ ਕਹਿ ਰੰਗੀਲੇ ਪਏ, ਬਾਰਨੀ ਬਿਗੰਧ ਗੰਗ ਸੰਗ ਮਿਲੇ ਗੰਗ ਹੈ। ਸੁਰ ਸ੍ਰੀ ਸੰਗਮ ਹੈ ਪਰਵਲ ਪ੍ਰਵਾਹੇ ਲਿਵ ਸਾਗਰ ਥਾ ਸਤਿਗੁਰ ਸੰਗ ਸੰਗ ਹੈ। ਚਰਨ ਕਮਲ ਮਕਰੰਦ ਨਿਸ਼ਚਲ ਨਿਤ ਦਰਸ਼ਨ ਸੋਭਾ ਨਿਧ ਲਹਿਰ ਤਰੰਗ ਹੈ। ਅਨਹਦ ਸ਼ਬਦ ਕਹਿ ਸਰਵ ਨਿਧਾਨ ਦਾਨ ਗਿਆਨ ਅੰਸ ਹੰਸ ਗਤ ਸਮਤ ਸਰਵੰਗ ਹੈ। ਚੰਦਨ ਬਿਰਛ ਕੇ ਪਾਸ ਰਹਿਣ ਕਰਕੇ ਢਾਕ ਪਲਾਸ ਆਦਿਕ ਵੀ ਚੰਦਨ ਬਣ ਜਾਂਦੇ ਹਨ। ਸੰਗਤ ਦਾ ਅਸਰ ਬੜਾ ਜ਼ਬਰਦਸਤ ਹੈ, ਉਹ ਦਰਖਤ ਹੀ ਭਲਾ ਹੈ ਜਿਸ ਦਾ ਵਾਸਾ ਚੰਦਨ ਨਾਲ ਆ ਜਾਏ। ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਉਹ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ। ਸਲੋਕ ਕਬੀਰ ਪੰਨਾ 1385। ਸੰਨ 1917 ਈਸਵੀ ਤੋਂ ਲੈ ਕੇ ਆਪ ਜੀ ਬਾਬਾ ਆਇਆ ਸਿੰਘ ਜੀ ਦੀ ਹਜ਼ੂਰੀ ਸੇਵਾ ਤੇ ਲੰਗਰ ਵਿੱਚ ਹਰ ਪੱਖੋਂ ਕੁਸ਼ਲਤਾ ਨਾਲ ਸਾਧ ਸੰਗਤ ਦੀ ਸੇਵਾ ਨਿਭਾਉਂਦੇ ਹੋਏ ਆਪਣਾ ਰੋਜ਼ਾਨਾ ਦਾ ਨਿਤਨੇਮ ਔਰ ਸਿਮਰਨ ਪੂਰੀ ਵਿਧੀ ਨਾਲ ਨਿਭਾਉਂਦੇ ਸਨ। ਆਪ ਜੀ ਨੇ ਸਦਾ ਇਹਨਾਂ ਵਾਕਾਂ ਨੂੰ ਹਿਰਦੇ ਵਿੱਚ ਧਾਰਨ ਕੀਤਾ ਸੀ। ਦੋਹਰਾ ਮਿੱਠਾ ਬੋਲਣ, ਨਿਭ ਚੱਲਣ, ਹੱਥੋਂ ਪੀ ਕਿਛ ਦੇ, ਰੱਬ ਤਿੰਨਾਂ ਦੀ ਬੁੱਕਲੀ ਜੰਗਲ ਕਿਆ ਟੁੰਡੇ। ਆਪ ਜੀ ਮਨ ਵਿੱਚ ਪਿਆਰੇ ਨੂੰ ਮਿਲਣ ਦੀ ਤੀਬਰ ਤਾਂਘ ਸੀ। ਖਾਣ ਪੀਣ ਦਾ ਵੀ ਸੰਜਮ ਯੋਗ ਸਾਧਨ ਦੁਆਰਾ ਸਰੀਰ ਵੀ ਕ੍ਰਿਸ਼ ਹੋ ਚੁੱਕਾ ਸੀ। ਵਾਹਿਗੁਰੂ ਦੇ ਪਿਆਰ ਦੀ ਲਗਨ ਡਾਢੀ ਸੀ। ਮਹਾਤਮਾ ਚਰਨ ਦਾਸ ਜੀ ਕਥਨ ਕਰਦੇ ਹਨ, ਗਦ ਗਦ ਬਾਣੀ ਕੰਠ ਮੈਂ ਅੰਸੂ ਟਪਕੇ ਨੈਣ, ਬਹਿ ਤੋ ਬਿਰਹਨ ਸਿਸਕਤੀ ਤੜਫਤ ਹੈ ਦਿਨ ਰਹਿਣ, ਹਾਏ ਹਾਏ ਹਰ ਕਬ ਮਿਲੇ ਛਾਤੀ ਫਾਟੀ ਜਾਏ, ਐਸਾ ਦਿਨ ਕਬ ਹੋਏਗਾ ਦਰਸ਼ਨ ਕਰੂੰ ਅਗਾਏ। ਮੀਰਾਂ ਬਾਈ ਨੇ ਵੀ ਆਪਣੇ ਬਿਰਹੇ ਦਾ ਹਾਲ ਇਸ ਤਰ੍ਹਾਂ ਦੱਸਿਆ ਹੈ, ਨਾ ਤੋ ਹਮ ਕਹੋ ਜੀ ਮੋਸੋ ਤਨਕ ਨਾ ਤੋੜਿਓ ਜਾਏ, ਪਾਨਾ ਜੋ ਪੀਲੀ ਪੜੀ ਰੇ ਲੋਕ ਕਹੇ ਪਿੰਡ ਰੋਗ, ਛਾਣੇ ਲਾਂਘਣ ਮੈਂ ਕਿਆ ਕਰੇ ਛਾਣੇ ਲਾਂਘਣ ਮੈਂ ਕਿਆ ਰੇ ਰਾਮ ਮਿਲਣ ਕੇ ਜੋਗ, ਬਾਬਲ ਵੈਦ ਬਲਾਇਆ ਰੇ ਪਕੜ ਦਿਖਾਈ ਹਮਾਰੀ ਬਾਂ, ਮੂਰਖ ਵੈਦ ਮਰਮ ਨੇ ਜਾਣੇ ਕਰਕ ਕਰੇ ਜੇ ਮਹਾਂ, ਜਾਂ ਬੈਦਾ ਕਰੇ ਆਪਣੇ ਰੇ ਮਾਰੋ ਨਾਮ ਨਾ ਲੇਹੇ, ਮੈਂ ਤੋ ਦਾਜੀ ਬਿਰਹਿ ਕੀ ਰੇ ਤੂੰ ਕਾਹੇ ਕੂੰ ਦਾਰੂ ਦੇਹੇ, ਮਾਸ ਗਲ ਗਲ ਛੀਜਿਆ ਰੇ ਕਰਕ ਰਹੀਆ ਗਲ ਆਹਾ, ਆਂਗਲੀਆਂ ਕੀ ਮੁੰਦੜੀ ਮਾਰੇ ਆਵਣ ਲਾਗੀ ਵਾਹਾ, ਰਹਿ ਰਹਿ ਪਾਪੀ ਪਪੀਹੜਾ ਰੇ ਪੈਵ ਕੋ ਨਾਮ ਨਾ ਲੇਹੇ, ਜੇ ਕੋਈ ਬਿਰਹਿ ਨਾ ਸਾਂਭਲੇ ਤੋ ਪਿਵ ਕਾਰਨ ਜਿਵ ਦੇਹੇ, ਖਿਨ ਮੰਦਰ ਖਿਨ ਅੰਗ ਨੇ ਰੇ ਦਿਨ ਠਾਡੀ ਹੋਏ, ਘਾਇਲ ਜਿਉ ਘੁੰਮੋ ਖੜੀ ਮਾਰੀ ਬ੍ਰਿਥਾ ਨਾ ਬੂਜੈ ਕੋਏ, ਕਾੜਾ ਕਲੇਜਾ ਕਾੜ ਕਲੇਜਾ ਮੈਂ ਤਰੂੰ ਰੇ ਕਾਗਾ ਤੂੰ ਲੇ ਜਾਹੇ, ਜੈ ਦੇਸਾਂ ਮਾਰੋ ਪਿਵ ਵਸੇ ਰੇ ਵੈ ਦੇਖੈ ਤੂੰ ਖਾਏ, ਹਮਾਰੇ ਨਾਤੋ ਨਾਮ ਕੋ ਰੇ ਔਰ ਨਾ ਨਾਤੋ ਕੋਏ, ਮੀਰਾਂ ਵਿਆਕਲ ਬਿਰਹਨੀ ਹਰੇ ਹਰ ਦਰਸ਼ਨ ਦੀ ਜੋ ਮੋਹੇ, ਚਿਤ ਚੜੀ ਮੇਰੇ ਮਾਦਰੂ ਮੂਰਤ ਉਰ ਵਿੱਚ ਆਨ ਅੜੀ, ਕਬ ਕੀ ਠਾੜੀ ਪੰਥ ਨਿਹਾਰੂ ਆਪਣੇ ਭਵਨ ਖੜੀ, ਕੈਸੇ ਪ੍ਰਾਣ ਪੀਆ ਵਿੱਚ ਰਾਖੂ ਜੀਵਨ ਮੂਲ ਜੜੀ, ਮੀਰਾਂ ਗਿਰਦਨ ਹਾਥ ਬਕਾਨੀ ਲੋਕ ਕਹੇ ਵਿਗੜੀ, ਬਿਰਹਨ ਬੈਠੀ ਰੰਗ ਮਹਿਲ ਮੈਂ ਮੋਤੀਆਂ ਕੀ ਲੜ ਪੋਵੈ, ਇਕ ਬੇਰ ਨਾਮ ਐਸੀ ਦੇਖੀ ਅਨਸੁਨ ਮਾਲਾ ਪੋਵੈ ਤਾਰਾ ਗਿਣ ਗਿਣ ਰਹਿਣ ਬਿਹਾਣੀ ਸੋਕੀ ਘੜੀ ਕਬ ਆਵੈ ਵੀਰਾਂ ਕੀ ਪ੍ਰਭ ਗਿਰਧਰ ਨਾਗਰ ਮਿਲ ਕੇ ਵਿਛੜ ਨਾ ਜਾਵੈ ਜਬ ਸੇ ਤੁਮਰੇ ਵਿਛੜੇ ਮੇਰੇ ਪ੍ਰਭ ਜੀ ਕਬੂ ਨ ਪਾਇਓ ਚੈਨ ਸ਼ਬਦ ਸੁਰਤ ਮੇਰੀ ਛਤੀਆ ਕੰਪੈ ਮਿੱਠੇ ਲਗੇ ਤੁਮ ਬੈਣ ਏਕ ਟਕਟ ਕੀ ਪੰਥ ਨਿਹਾਰੂ ਭਈ ਸ਼ਮਾਹੀ ਰਹਿਣ ਬਿਰਹਾ ਬਿਰਥਾ ਕਾਸ ਕਹੂੰ ਸਜਣੀ ਕਰਵਤ ਵਹਿ ਗਈ ਐਣ ਵੀਰਾਂ ਕੇ ਪ੍ਰਭ ਕਬਰੇ ਮਿਲੋਗੇ ਦੁੱਖ ਮੇਟਨ ਸੁਖ ਦੈਨ ਸ਼ਾਹ ਹਸੈਨ ਵੱਲੋਂ ਮਾਸ ਝੜੇ ਝੜ ਪਿੰਜਰ ਹੋਇਆ ਕਣਕਣ ਹੋਈਆਂ ਹੱਡੀਆਂ ਇਸ਼ਕ ਛੁਪਾਇਆ ਛੁਪਦਾ ਨਾਹੀਂ ਬਿਰਹੋਂ ਤਣਾਵਾਂ ਗੱਡੀਆਂ ਰਾਂਝਾ ਜੋਗੀ ਮੈਂ ਜੋਗਿਆਣੀ ਕਮਲੀ ਕਰ ਕਰ ਸਦੀਆਂ ਕਹੇ ਹੁਸੈਨ ਫਕੀਰ ਸਾਈਂ ਦਾ ਦਾਮਨ ਤੇਰੇ ਲੱਗੀਆਂ ਬੁੱਲੇ ਸ਼ਾਹ ਵੱਲੋਂ ਅਬ ਲਗਨ ਲਗੀ ਕਿਆ ਕਰੀਏ ਨਾ ਜੀ ਸਕੀਏ ਨਾ ਮਰੀਏ ਤੁਮ ਸੁਣੋ ਹਮਾਰੇ ਬੈਨਾ ਮੋਹੇ ਰਾਤ ਦਿਨ ਨਹੀਂ ਚੈਨਾ ਹੁਣ ਪੀਆ ਬਿਨ ਪਲਕ ਨਾ ਸਰੀਏ ਅਬ ਲਗਨ ਲਗੀ ਕਿਆ ਕਰੀਏ ਏ ਅਗਨ ਬਿਰਹੋਂ ਦੀ ਜਾ ਰੇ ਕੋਈ ਹਮਰੀ ਤਪਤ ਨਵਾਰੇ ਬਿਨ ਦਰਸ਼ਨ ਕੈਸੇ ਤਰੀਏ ਅਬ ਲਗਨ ਲਗੀ ਕਿਆ ਕਰੀਏ ਬੋਲਾ ਬਣੀ ਮੁਸੀਬਤ ਭਾਰੀ ਤੁਮ ਕਰੋ ਹਮਾਰੀ ਕਾਰੀ ਇਹ ਅਜਰ ਕੈਸੇ ਜਰੀਏ ਅਬ ਲਗਨ ਲਗੀ ਕਿਆ ਕਰੀਏ ਹਾਫਿਜ਼ ਸਾਹਿਬ ਜੀ ਵਿਛੋੜੇ ਦੇ ਤਜਰਬੇ ਦਾ ਕਿਸ ਢੰਗ ਨਾਲ ਬਿਆਨ ਕਰਦੇ ਹਨ ਐ ਲੋਕੋ ਮੇਰੇ ਜਿਹਾ ਰੱਬ ਕਰੇ ਕੋਈ ਬਿਰਹੋਂ ਦੇ ਹੱਥੋਂ ਤੜਪ ਤੜਪ ਕੇ ਬੇਹਾਲ ਨਾ ਹੋਵੇ ਮੇਰੀ ਸਾਰੀ ਉਮਰ ਹੀ ਵਿਛੋੜੇ ਦੇ ਸੱਲ ਸਹਿੰਦੇ ਲੰਘ ਗਈ ਹਾਏ ਜੇਕਰ ਵਿਛੋੜਾ ਮੇਰੇ ਹੱਥ ਚੜ ਜਾਂਦਾ ਤਾਂ ਉਸ ਨੂੰ ਮਾਲਕ ਦੇ ਵਿਛੋੜੇ ਵਿੱਚ ਪਸਾ ਦਿੰਦਾ ਫਿਰ ਉਸ ਨੂੰ ਵੀ ਮੇਰੇ ਵਿਛੋੜੇ ਦੀ ਸਾਰ ਹੁੰਦੀ ਤੇ ਉਸ ਦੀਆਂ ਅੱਖਾਂ ਵਿੱਚੋਂ ਵੀ ਮੇਰੀ ਤਰ੍ਹਾਂ ਹੰਝੂਆਂ ਦੀ ਜਗ੍ਹਾ ਸੋਜ ਗੁਦਾਜ ਕਰਕੇ ਖੂਨ ਨਿਕਲਦਾ ਪਰ ਅਫਸੋਸ ਮੈਂ ਗਮ ਮੁਜੱਸਮ ਦੇਹ ਧਾਰੀ ਕਿੱਥੇ ਤੇ ਵਿਛੋੜਾ ਕਿੱਥੇ ਸ਼ਾਇਦ ਮੇਰੀ ਮਾਂ ਨੇ ਮੈਨੂੰ ਬਿਰਹ ਲਈ ਹੀ ਜਨਮ ਦਿੱਤਾ ਸੀ ਇਹ ਮਾਲਕ ਤੇਰੇ ਹੀ ਇਸ਼ ਕਰਕੇ ਮੈਂ ਬੁਲਬੁਲ ਦੀ ਤਰ੍ਹਾਂ ਰਾਤ ਦਿਨ ਖੂਨੀ ਹੰਝੂ ਔਰ ਰਲਾਉਣ ਵਾਲੇ ਵਿਛੋੜੇ ਭਰੇ ਗੀਤ ਗਾਉਂਦਾ ਹਾਂ ਫਿਰ ਫਰਮਾਉਂਦੇ ਹਨ ਕਿ ਵਿਛੋੜੇ ਦੀ ਹਾਲਤ ਬਿਆਨ ਕਰਨ ਦੀ ਕਲਮ ਨੂੰ ਤਾਕਤ ਨਹੀਂ ਹੁੰਦੀ ਤੇ ਮੈਂ ਤੁਹਾਨੂੰ ਖੋਲ ਕੇ ਇਸਦਾ ਹਾਲ ਦੱਸਾਂ ਫਰਾਕ ਦੇ ਅਥਾਹ ਸਮੁੰਦਰ ਦੀਆਂ ਲਹਿਰਾਂ ਮਾਲਕ ਦੇ ਮਿਲਣ ਦੇ ਸ਼ੌਂਕ ਬਾਲਿਆਂ ਦੇ ਸਿਰੋਂ ਲੰਘ ਗਈਆਂ ਤੇ ਇਸੇ ਤਰ੍ਹਾਂ ਗੋਤੇ ਖਾਂਦਿਆਂ ਉਹਨਾਂ ਦੀਆਂ ਆਜੂ ਰੂਪੀ ਬੇੜੀਆਂ ਡੁੱਬ ਗਈਆਂ ਜਦ ਅਸਮਾਨ ਨੇ ਮੇਰੇ ਦਿਲ ਦਿਮਾਗ ਨੂੰ ਮਾਲਕ ਦੇ ਇਸ਼ਕ ਦੀ ਕੈਦ ਵਿੱਚ ਫਸਿਆ ਦੇਖਿਆ ਮੇਰੇ ਸਬਰ ਦੀ ਗਰਦਨ ਵਿੱਚ ਬਿਰਹ ਦੀ ਰੱਸੀ ਬੰਨ ਦਿੱਤੀ ਜਿਸ ਨਾਲ ਆਦਮੀ ਨਾ ਜਿਉ ਸਕੇ ਨਾ ਮਰ ਸਕੇ ਹੇ ਰੱਬਾ ਫਰਾਕ ਤੇ ਹਿਜਰ ਨੂੰ ਦੁਨੀਆਂ ਵਿੱਚ ਕੌਣ ਲਿਆਇਆ ਇਸ ਹਿਜਰ ਵਿਛੋੜੇ ਦਾ ਮੂੰਹ ਕਾਲਾ ਹੋਵੇ ਤੇ ਫਰਾਕ ਦਾ ਖਾਨਾ ਖਰਾਬ ਹੋਵੇ ਬਿਰਹ ਵਿੱਚ ਤਾਂਘਾਂ ਦੇ ਕਾਰਨ ਨੀਂਦ ਚੈਨ ਤੇ ਸਬਰ ਸਭ ਉੱਡ ਜਾਂਦੇ ਹਨ ਮੇਰੇ ਦਿਲ ਵਿੱਚ ਇਤਨਾ ਜੋਸ਼ ਦਾ ਦਰਦ ਹੈ ਜੇਕਰ ਮੂੰਹੋਂ ਅੱਖਾਂ ਦਾ ਜਵਾਨ ਸੜਦੀ ਹੈ ਜੇਕਰ ਚੁੱਪ ਕਰਦਾ ਹਾਂ ਤਾਂ ਡਰ ਹੈ ਮੇਰੀਆਂ ਹੱਡੀਆਂ ਦਾ ਮਗਜ ਸੜ ਜਾਏਗਾ ਮੌਲਵੀ ਰੂਮ ਸਾਹਿਬ ਫਰਮਾਉਂਦੇ ਹਨ ਹੇ ਇਨਸਾਨ ਜੇਕਰ ਤੂੰ ਰੱਬ ਦੇ ਘਰ ਕਾਬਾ ਪਹੁੰਚਣਾ ਹੈ ਤਾਂ ਤੂੰ ਤਰੀ ਅਰਥਾਤ ਹੰਝੂਆਂ ਦੇ ਸਮੁੰਦਰ ਦੇ ਰਸਤੇ ਜਾ ਤਾਂ ਪਹੁੰਚੇਗਾ ਖੁਸ਼ਕ ਨਵਾਜਾਂ ਖੁਸ਼ਕ ਮਾਲਾਂ ਖੁਸ਼ਕ ਪਾਠ ਨਾ ਹੰਝੂ ਕਿਰੇ ਤੇ ਨਾ ਦਿਲ ਦਿਲ ਕੇ ਇੱਕ ਤਰ੍ਹਾਂ ਦੀ ਖੁਸ਼ਕੀ ਥਲ ਦੇ ਰਸਤੇ ਮੱਕੇ ਨੂੰ ਜਾਣਾ ਹੈ ਲੋਕ ਤਰੀ ਦੇ ਤਰੀ ਜਲਦੀ ਮੱਕੇ ਪਹੁੰਚ ਜਾਂਦੇ ਹਨ ਕਿ ਰਬਾਬ ਕੀ ਕਹਿੰਦੀ ਹੈ ਉਹ ਅੱਖਾਂ ਦੇ ਹੰਝੂਆਂ ਤੇ ਜਿਗਰ ਦੇ ਕਬਾਬ ਦਾ ਜ਼ਿਕਰ ਕਰਦੀ ਹੈ ਸ਼ਮਸ ਤਬਰੇਜ ਸਾਹਿਬ ਕਹਿੰਦੇ ਹਨ ਕਿ ਉਹ ਅੱਖ ਜੋ ਪ੍ਰੀਤਮ ਦੇ ਇਸ਼ਕ ਦੇ ਅੰਦਰ ਰੋ ਰਹੀ ਹੈ ਉਸ ਨੂੰ ਇੱਕ ਦਿਨ ਉਸ ਦੇ ਵਿਸਾਲ ਦੇ ਸੰਦੇਸ਼ੇ ਦੀ ਖੁਸ਼ਖਬਰੀ ਆਵੇਗੀ ਇਸ਼ਕ ਅੰਦਰ ਰੋਣਾ ਪੌੜੀ ਦਾ ਕੰਮ ਦੇਵੇਗਾ ਜਦ ਤੁਸੀਂ ਪੁਲਕਾਂ ਦੀ ਪੌੜੀ ਚੜੋਗੇ ਤੁਸੀਂ ਅਚਨ ਚੇਤ ਹੀ ਗਗਨ ਦੀ ਛਤਪੁਰ ਸਿਮਟ ਕੇ ਆ ਜਾਵੋਗੇ ਉਸ ਪ੍ਰੀਤਮ ਦੀ ਮਿਹਰ ਦਾ ਜਲ ਹੈ ਜੋ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਹੈ ਕੋਈ ਇਸ ਤੋਂ ਖਾਲੀ ਨਹੀਂ ਮੌਲਵੀ ਰੂਮ ਸਾਹਿਬ ਜੀ ਇਸ ਦੀ ਜ਼ਰੂਰਤ ਬਾਬਤ ਫਰਮਾਉਂਦੇ ਹਨ ਤੁਸੀਂ ਦਾਈਆਂ ਵੱਲ ਵੇਖੋ ਜੋ ਬੱਚੇ ਨੂੰ ਦੁੱਧ ਪਿਲਾਉਂਦੀਆਂ ਹਨ ਉਹਨਾਂ ਦਾ ਇਹ ਅਸੂਲ ਹੈ ਕਿ ਜਦ ਤੱਕ ਬੱਚਾ ਨਾ ਰੋਏ ਉਹ ਬੱਚੇ ਨੂੰ ਬਹੁਤ ਘੱਟ ਦੁੱਧ ਦਿਆ ਕਰਦੀਆਂ ਹਨ ਕਿਉਂਕਿ ਜਦ ਤੱਕ ਬੱਚਾ ਨਾ ਰੋਏ ਦੁੱਧ ਜੋਸ਼ ਨਹੀਂ ਮਾਰਦਾ ਇਸੀ ਤਰ੍ਹਾਂ ਜਾਤੀਕ ਬੰਦਾ ਰੋ ਰੋ ਕੇ ਦੁਆ ਨਹੀਂ ਮੰਗਦਾ ਮਾਲਕ ਦੀ ਰਹਿਮਤ ਦਾ ਦਰਿਆ ਵੀ ਜੋਸ਼ ਵਿੱਚ ਨਹੀਂ ਆਮਦਾ ਉਹ ਫਰਮਾਉਂਦੇ ਹਨ ਕਿ ਰੋਣਾ ਬਦਲ ਦੀ ਤਰ੍ਹਾਂ ਹੈ ਤੇ ਸੋਜ ਗਦਾਜ ਸੂਰਜ ਦੀ ਤਪਸ਼ ਦੀ ਨਿਆਈ ਹੈ ਜਿਸ ਤਰ੍ਹਾਂ ਸੂਰਜ ਤਪਸ਼ ਬੱਦਲਾਂ ਦੇ ਆਵਣ ਤੇ ਬਰਸਣ ਦਾ ਕਾਰਨ ਬਣਦੀ ਹੈ ਇਸੀ ਤਰ੍ਹਾਂ ਦੁਨੀਆਂ ਕਾਇਮ ਰਹਿੰਦੀ ਹੈ ਇਸੀ ਤਰ੍ਹਾਂ ਬਿਰਹਾ ਫਰਾਕ ਤੇ ਸੋਜ ਗਦਾਜ ਦੀ ਜਲਨ ਤੇ ਤਪਸ਼ ਕਰਕੇ ਮਾਲਕ ਦੀ ਰਹਿਮਤ ਭਰੀ ਮਿਹਰ ਦਾ ਬੱਦਲ ਜੋਸ਼ ਵਿੱਚ ਆ ਕੇ ਵਸਦਾ ਹੈ ਤੇ ਜੀਵ ਦੀ ਜ਼ਿੰਦਗੀ ਨੂੰ ਨਿਹਾਲ ਕਰਦਾ ਹੈ ਇਹ ਦਿਲ ਦਾ ਸੋਜ ਤੇ ਅੱਖਾਂ ਦਾ ਰੋਣਾ ਦੋ ਥੰਮ ਹਨ ਜਿਨ੍ਹਾਂ ਦੇ ਸਹਾਰੇ ਸਾਡੀ ਅੰਦਰਲੀ ਰਸਾਈ ਹੈ ਬਿਰਹ ਦੀਆਂ ਝੜੀਆਂ ਤੇ ਦਿਲ ਧੜਕਣੀਆਂ ਮਾਲਕ ਦੇ ਆਵਣ ਦੀਆਂ ਨਿਸ਼ਾਨੀਆਂ ਹਨ ਰਾਬਿਆ ਬਸਰੀ ਪਾਸੋਂ ਪੁੱਛਿਆ ਗਿਆ ਕਿ ਤੂੰ ਨਵਾਜ਼ ਕਦ ਪੜ੍ਹਦੀ ਹੈ ਰੱਬ ਦੇ ਆ ਜਾਣ ਤੋਂ ਮਗਰੋਂ ਜਾਂ ਉਸਦੇ ਆਵਣ ਤੋਂ ਪਹਿਲਾਂ ਕਹਿਣ ਲੱਗੀ ਪਹਿਲਾਂ ਰੱਬ ਆਉਂਦਾ ਹੈ ਤਾਂ ਮੈਂ ਨਵਾਜ਼ ਪੜ੍ਹਦੀ ਹਾਂ ਲੋਕਾਂ ਪੁੱਛਿਆ ਤੈਨੂੰ ਰੱਬ ਦੇ ਆ ਜਾਣ ਦਾ ਕਿਵੇਂ ਪਤਾ ਲੱਗਦਾ ਹੈ ਪਰ ਮਾਇਆ ਕਿ ਜਦ ਉਸਦੀ ਜਾਤ ਦੀਆਂ ਤਾਂਗਾਂ ਵਿੱਚ ਬੇਹਵਲਤਾ ਤੇ ਬੇਅਖਤਿਆਰੀ ਪੈਦਾ ਹੋ ਜਾਂਦੀ ਹੈ ਤਾਂ ਹੰਝੂ ਆਪਣੇ ਆਪ ਚੱਲਦੇ ਹਨ। ਇਸ ਹਾਲਤ ਦੇ ਪੈਦਾ ਕਰਨ ਵਾਲਾ ਉਹ ਆਪ ਹੁੰਦਾ ਹੈ, ਜਿਸ ਕਰਕੇ ਉਹ ਮੇਰੀ ਰੂਹ ਨੂੰ ਕੁਸਕਾਂ ਮਾਰਦਾ ਹੈ ਤੇ ਖਿੱਚਾਂ ਧੂਹਾਂ ਪਾਉਂਦਾ ਹੈ। ਇਹ ਸਭ ਉਸਦੇ ਆਵਣ ਦੀਆਂ ਨਿਸ਼ਾਨੀਆਂ ਹਨ। ਤਦ ਮੈਂ ਉਸਦੀ ਨਵਾਜ਼ ਪੜ੍ਹਦੀ ਹਾਂ। ਸੱਚੀ ਨਵਾਜ਼ ਇਹੋ ਹੀ ਹੈ ਕਿ ਰੂਹ ਉਸਦੀ ਜਾਤ ਦੀ ਮਸਤੀ ਵਿੱਚ ਝੂਮ ਉੱਠੇ। ਐਸੀ ਇੱਕ ਮਾਲਾ ਫੇਰੀ ਹੋਈ ਇੱਕੋ ਦਮ ਵਿੱਚ ਹਜ਼ਾਰਾਂ ਮਾਲਾਂ ਦਾ ਅਸਰ ਰੱਖਦੀ ਹੈ। ਇਹ ਮਾਲਾ ਦਿਲੀ ਸੋਜ ਗੁਦਾਜ ਨਾਲ ਫੇਰੀ ਜਾਂਦੀ ਹੈ। ਇੱਕੋ ਵਾਰੀ ਪ੍ਰੀਤਮ ਦਾ ਨਾਮ ਲਵੋ, ਐਸੇ ਦਿਲੀ ਪਿਆਰ ਨੂੰ ਜੋ ਲੂੰ ਲੂੰ ਦੀ ਜ਼ਬਾਨ ਬੋਲ ਉੱਠੇ। ਜੋ ਕੁਛ ਨਿਕਲੇ ਜਿਗਰ ਤੋਂ ਨਿਕਲੇ, ਤਨ ਬਦਨ ਦੀ ਸੁਧ ਨਾ ਰਹੇ। ਪ੍ਰੀਤਮ ਦੇ ਮਸਤਾਨਾ ਵਾਰ ਸਜਦੇ ਸੱਚੀ ਨਵਾਜ਼ ਹੈ ਤੇ ਦਿਲੀ ਦਰਦ ਭਰੇ ਸੋਜ ਗੁਦਾਜ ਆਸ਼ਕਾਂ ਦਾ ਸੱਚਾ ਕੁਰਾਨ ਹੈ। ਜੋ ਉਹ ਪੜ੍ਹਦੇ ਹਨ ਉਹ ਮਸਤੀ ਵਿੱਚ ਨੈਣ ਸ਼ੈਬਰ ਲਾਈ ਰੱਖਦੇ ਹਨ, ਤਨ ਬਦਨ ਦੀ ਸੁਧ ਨਹੀਂ ਰਹਿੰਦੀ। ਬਿਰਹਿ ਵਿੱਚ ਇਨਸਾਨ ਆਪਣੇ ਅੰਦਰ ਦੱਬੇ ਹੋਏ ਕੋ ਸੰਸਕਾਰਾਂ ਨੂੰ ਗਰਮ ਗਰਮ ਹੰਝੂਆਂ ਦੇ ਪਾਣੀ ਨਾਲ ਧੋਈ ਜਾਂਦਾ ਹੈ ਤੇ ਮਾਲੀ ਉਸਦੀ ਥਾਂ ਆ